ਇਸ जिस मनुख दा अंदर परमेश्वर तो दूर हो गया, बेमुख हो गया, उस दे अंदर नूं परमेश्वर दे चरणा विच जुड़न तो बिना कदी टिका साहिब। धन गुरु ग्रंथ साहिब जी दी अमृत गुरबाणी ने एक गल सानू वार वार ये दृढ़ कराई है कर्म फिलासफी दे संबंधी, कि जो कुछ तू करना पे वो कुछ तैनू अपनी जिंदगी विच कमाना पैना है, भोगना पैना है। पर कर्म करदे आ एक गल सुचेत रही, लंबी नजर रख के कर्म करी कि वो काम ना करी जिदे नाल मालक दी दरगाह दे विच जा के तू अपने आप नू शर्मसार महसूस करे। साहिब धन गुरु ग्रंथ साहिब जी दे अमृत बचन, मनुख जदों भी कर्म करदा है कई वारी तां ओ कर्म जो साईं ने वरजे ने उन्हां नू करेगा, फिर उस कर्म नू करके भी मालक ते दोष देण दा यतन करदा है। ऐ भाई साहिब भाई वीर सिंह होरां ने बहुत सोहनी एक उदाहरण दित्ती, कहिंदे ने कि जमीन दे विचों अंगूरां दी वेल पैदा हुई है ते उस वेल नू बड़े मिठे कीमती अंगूर लगे, ते वो अंगूर मेरे मालक ने तैनू इस करके दिते ने तू इस धरती ते आए हैं, जितनिया भी सहूलतां मालक ने सानू दित्तियां ने, चाहे पवन है चाहे पानी है चाहे आपां जल पीने आ परिवार विच रहने आ, आखिर इस सहूलत का कोई मतलब तो होवेगा ना। जे सोहना शरीर दिता है एक नौकर घर विच कोई रख दे, जां सरकार दे घर विच कोई नौकर रहिंदा है ते कई वारी गवर्नमेंट उस नौकर नूं अपने वल्लों सहूलतां देगी, उहदे शरीर नूं कोई रोग लगदा उहदा इलाज कराएगी, उहनूं रहण वास्ते मकान दिता जाएगा। ते जेकर कोई पुछ ले भी की कारण के सरकार जां गवर्नमेंट जां मालक इस नौकर दी इन्नी हिफाजत क्यों करदी पई है, ते अगो उत्तर मिलेगा आखिर यह भी तो कोई ना कोई कर्म उन्हां दी खातर करदा ही है ना, सहूलत तां दित्ती इह उन्हां दे कारज सवारदा है। साहिब धन गुरु नानक साहिब जी ने कृपा करके एक बचन किया, कहन लगे जे मालक ने तैनू अठा पैरां विच चार पैर रात दित्ती है, जिस रात तू थकिया टुटिया विश्राम करना, मालक ने तैनू वख वख रुत्तां दित्तियां ने, उस तो बाद तैनू उस मालक ने सह लैण लई पवन दित्ती, रहण लई धरती दित्ती, पीण लई पानी दित्ता, इन्नियां सहूलतां दे के तेरे भी तो तेरे तो कोई ना कोई आस तां कीती जा सकदी है, जिन्हें इन्ना कोई दित्ता है उहदा कारण की। साहिब सच्चे पातशाह जी ने कहा, कह लगे बस इको तेरे तो आस है, खवा दा तू आनंद माण, पानी नाल तैनू जिंदगी मिलेगी, धरती विचों तैनू अनेकां तरह दे कीमती खाण नू पदार्थ मिलणगे, पर तेरे तो इको आस के कि इस धरती ते रह के तू अपनी जिंदगी विच धर्म कमा ले। साहिब ने अमृत बचन कह कह लगे राती रुती थिती वार पवन पानी अग्नि पाताल, ते महाराज फिर कहन लगे तिस विच धरती थाप रखी धर्मशाल। धर्मशाल दा अर्थ ये वे कि जिथे बैठ के धर्म कमाया जाए। ते जे कि पुछो धर्म की, ध्यान दिया जे धन गुरु नानक साहब दे अमृत बचन आप पढ़ दे, मैं थोड़ा जी अर्ज पहला करनी चाहना वा कि कर्म आपा करिए ते जदो फल मिले ते दूजे नू दोष ना दईए। साहिब कहिंदे ने पहली गल इह कि धरती तैनू धर्म कमाण लई मिली है, हुण सवाल पैदा होया भी किहड़ा धर्म कमाणा। ते धन गुरु नानक साहिब जी ने एक अमृत बचन कह कहन लगे योग शब्दंग ज्ञान शब्दंग वेद शब्दंग ब्राह्मण है, खत्री शब्दंग सूर शब्दंग शूद्र शब्दंग प्राकृत है। इत्थे शब्द का अर्थ सिमरन नहीं, इत्थे शब्द का अर्थ गुरु शब्द नहीं, इत्थे शब्द का अर्थ गुरमुख विद्वान करते ने धर्म। योग शब्दंग ज्ञान शब्दंग वेद शब्दंग ब्राह्मण है, योगी ने अपनी जिंदगी का यह धर्म यह निशाना मिथ लिया भी मैं वध तो वध ज्ञान हासिल करना चाहे अंतरीब हो चाहे बाहरी हो। कहने जे किते तुसी ब्राह्मण कोल बैठो ते उहने जिंदगी दा केवल इको धर्म बनाया कि मैं वेदां दा पठन पाठन करना लोकां नू सिर्फ वेदां मुताबक सिख्या देनी। जे खत्री नू पुछो उहनू एक गल दृढ़ करा दित्ती तेरा धर्म केवल लड़ के मर जाना बस मर गया तू मुकत। ते जे शूद्र है कह लगे तेरा काम ना वेद पढ़ना ना योग साधना ना तू मैदाने जंग भी जाना तेरा कर्म यही है कि बाकी जेड़े तेन उच्चे ने उन्हां दी तू सेवा करनी। धर्म तक साहब गुरु नानक देव जी नू पुछिए दाता कि केवल ये योग साधना राही रिधियां सिद्धियां यही इन्हां दा धर्म है कि वेदां दा पठन पाठन करके लोगों तक सिक्ख्या पहुंचाणी इन्हां दी मंजिल यही है। ते जेड़े लोग कहिंदे ने तू लड़ के केवल खत्री मर जा तेरा धर्म यह वे ते जेड़े कहिंदे ने शूदर तेरा काम केवल झाड़ू मारना कूड़ा ढोना कि इहदी जिंदगी दा मकसद यही धर्म है। मेरे साहब ने फिर धर्म की व्याख्या करदिया क्या कह लगे जेड़े धर्म की मैं गल करना साहब गुरु नानक देव जी कहिंदे ने जेकर अपनी जिंदगी विच कोई मनुख उस धर्म नूं कमा ले मेरे साहब कहिंदे ने उहदे चरणां दी खाक मैं अपने मस्तक ते लाण नूं तैयार। ਉਹ ਧਰਮ ਕਿਹੜਾ ਹੈ ਜਿਹੜਾ ਸਾਹਿਬ ਨੇ ਕਿਹਾ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਉਹ ਧਰਮ ਕਿਹੜਾ। ਸਾਹਿਬ ਕਹਿਣ ਲੱਗੇ ਜੋਗ ਸ਼ਬਦਮ ਜੋਗ ਸ਼ਬਦਮ ਗਿਆਨ ਸ਼ਬਦੰਗ ਵੇਦ ਸ਼ਬਦੰਗ ਬ੍ਰਾਹਮਣ ਹੈ ਖੱਤਰੀ ਸ਼ਬਦੰਗ ਸੂਰ ਸ਼ਬਦੰਗ ਸ਼ੂਦਰ ਸ਼ਬਦੰਗ ਪ੍ਰਾਕ੍ਰਿਤ ਹੈ ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੈ ਭਿਓ। ਕਹਿੰਦੇ ਨੇ ਸਾਰੇ ਧਰਮ ਇਉਂ ਕਹਿ ਲੈ ਕੇਵਲ ਇੱਕ ਨਾਮ ਨੂੰ ਕਮਾਉਣਾ ਹੀ ਧਰਮ ਹੈ ਤੇ ਜਿਹੜਾ ਨਾਮ ਕਮਾਉਣ ਦੇ ਭੇਦ ਨੂੰ ਸਮਝ ਜਾਏ ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੈ ਭਿਓ ਨਾਨਕ ਤਾਂਕਾ ਦਾਸ ਹੈ ਸੋਈ ਨਿਰੰਜਨ ਦੇ। ਖੈਰ ਜਿਹੜੀ ਅਰਜ਼ ਮੈਂ ਕਰਨ ਲੱਗਾ ਭਾਈ ਵੀਰ ਸਿੰਘ ਕਹਿੰਦੇ ਨੇ ਧਰਤੀ ਮਾਲਕ ਨੇ ਦਿੱਤੀ ਇਹਦੇ ਵਿੱਚ ਕੀਮਤੀ ਫਲ ਤੈਨੂੰ ਮਾਲਕ ਨੇ ਦਿੱਤੇ ਅੰਗੂਰ ਦਿੱਤੇ ਸੰਤਰੇ ਦਿੱਤੇ। ਹੁਣ ਇੱਕ ਮਨੁੱਖ ਉਹ ਵੇ ਜਿਹੜਾ ਅੰਗੂਰ ਨੂੰ ਤੋੜ ਕੇ ਫਲ ਨੂੰ ਖਾਂਦਾ ਤੇ ਉਸ ਅੰਗੂਰ ਤੋਂ ਬਣੀ ਕੋਈ ਸ਼ੂਗਰ ਖੰਡ ਵੀ ਡਿੱਗੇ ਕੋਈ ਮਨੁੱਖ ਨੂੰ ਸਹਾਰਾ ਦਿੰਦੀ ਏ ਤੇ ਦੂਜਾ ਬੰਦਾ ਉਸੇ ਅੰਗੂਰਾਂ ਨੂੰ ਤੋੜ ਕੇ ਮੱਟ ਵਿੱਚ ਰੱਖ ਕੇ ਉਹਨੂੰ ਤਰਕਾ ਕੇ ਉਹਦੇ ਵਿੱਚੋਂ ਸ਼ਰਾਬ ਕੱਢੇ ਤੇ ਸ਼ਰਾਬ ਪੀ ਕੇ ਬੁਗਲੀਆਂ ਮਾਰ ਕੇ ਲੋਕਾਂ ਨੂੰ ਗਾਲਾਂ ਕੱਢ ਕਿਸੇ ਨੂੰ ਕਬੂਲ ਬੋਲ ਤੇ ਪਰਤ ਕੇ ਸਵੇਰੇ ਉੱਠ ਕੇ ਕਹਿ ਵੀ ਕਸੂਰ ਮੇਰਾ ਕੋਈ ਨਹੀਂ ਆ ਅੰਗੂਰਾਂ ਦੀਆਂ ਵੇਲਾਂ ਨੂੰ ਪੱਟ ਦਿਓ ਇਸ ਅੰਗੂਰਾਂ ਕਰਕੇ ਤਾਂ ਸਾਰਾ ਪਵਾੜਾ ਪਏ। ਸਾਹਿਬ ਕਹਿਣ ਲੱਗੇ ਰੱਬ ਨੇ ਕੇਵਲ ਤੈਨੂੰ ਫਲ ਦਿੱਤੇ ਨੇ ਹੁਣ ਇਹਨੂੰ ਖਰਾਬ ਕਰਕੇ ਸ਼ਰਾਬ ਬਣਾਇਆ ਅੰਗੂਰ ਦਾ ਦੋਸ਼ ਨਹੀਂ ਦੋਸ਼ ਤੇਰਾ ਆਪਣੇ ਜਿਹਨੇ ਇਹਦੀ ਦੁਰਵਰਤੋਂ ਕੀਤੀ। ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਭਾਈ ਸਾਹਿਬ ਨੇ ਉੱਥੇ ਬੜੇ ਸੋਹਣੇ ਬਚਨ ਕਹਿ ਕਹਿਣ ਲੱਗੇ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ ਰੱਬ ਨੇ ਤੈਨੂੰ ਦਿੱਤੀਆਂ ਇਹ ਦਾਤਾਂ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾ ਗੱਲ ਲਟਕਾਏ ਤੂੰ ਉਹ ਤੋੜ ਮੱਤ ਵਿੱਚ ਪਾਏ ਰੱਖ ਰੱਖ ਕੇ ਤਰਕਾਏ ਦੁੱਖ ਦੇਵੇ ਦਾਰੂ ਉਸ ਵਿੱਚੋਂ ਤੂੰ ਹਨ ਆਪ ਚੁਆਏ ਦਾਰੂ ਤੂੰ ਉਹਦੇ ਵਿੱਚੋਂ ਬਣਾਇਆ ਉਹਨੇ ਤਾਂ ਕੇਵਲ ਤੈਨੂੰ ਇੱਕ ਮਿੱਠਾ ਰਸ ਦਿੱਤਾ ਸੀ। ਸਾਹਿਬ ਕਹਿੰਦੇ ਨੇ ਜਿਹੜੇ ਕਰਮ ਆਪਾਂ ਕਰਨੇ ਹੈ ਉਸ ਕਰਮ ਦਾ ਫਲ ਤਾਂ ਆਖਰ ਵੱਢਣੀ ਪਏਗਾ। ਸਾਹਿਬ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹੀ ਕਾਰਨ ਉਹਨਾਂ ਨੇ ਅੰਮ੍ਰਿਤ ਬਚਨ ਕਹੇ ਨੇ ਕਹਿੰਦੇ ਨੇ ਜਦੋਂ ਤੂੰ ਕਰਮ ਮਾੜੇ ਕਰਨਾ ਦੂਜੇ ਤੇ ਦੋਸ਼ ਨਾ ਦੇ ਪਰ ਇੱਕ ਮਨੁੱਖ ਦੀ ਬਿਰਤੀ ਏ ਗੁਰਮੁਖੋ। ਧੰਨ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਹੇ ਨੇ ਕਹਿੰਦੇ ਨੇ ਜਦੋਂ ਬੰਦਾ ਆਪਣੀ ਜ਼ਿੰਦਗੀ ਵਿੱਚ ਵਿਚਰਦਾ ਹੈ ਨਾ ਜੇ ਕਿਤੇ ਕੋਈ ਚੰਗਾ ਕੰਮ ਉਹਦੀ ਜ਼ਿੰਦਗੀ ਵਿੱਚੋਂ ਹੋ ਜਾਏ ਤੇ ਉਹਨੇ ਹਰ ਥਾਂ ਤੇ ਦਾਅਵਾ ਕਰਨਾ ਇਸ ਕੰਮ ਨੂੰ ਮੈਂ ਕੀਤਾ ਤੇ ਜਿੱਦਣ ਰੱਬ ਨਾ ਕਰੇ ਉਹਦਾ ਕੀਤਾ ਹੋਇਆ ਕੰਮ ਵਿਗੜ ਜਾਏ ਵਿਗੜ ਪੈ ਜਾਏ ਉਦੋਂ ਕਦੀ ਵੀ ਬੰਦਾ ਆਪਣੇ ਕੀਤੇ ਹੋਏ ਕੰਮ ਦੀ ਗਲਤੀ ਸਵੀਕਾਰ ਨਹੀਂ ਕਰਦਾ ਉਹ ਹਮੇਸ਼ਾ ਉਸ ਕੀਤੇ ਹੋਏ ਕੰਮ ਨੂੰ ਦੂਜੇ ਤੇ ਦੋਸ਼ ਲਾਏਗਾ। ਸਾਹਿਬ ਕਹਿੰਦੇ ਨੇ ਕਰਮ ਤੂੰ ਕਰੇ ਤੇ ਦੋਸ਼ ਦੂਜੇ ਤੇ। ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਆਪਾਂ ਪੜ੍ਹਦੇ ਹਾਂ ਜਦੋਂ ਮਨਮੁਖ ਬਿਰਤੀ ਵਾਲਾ ਕਰਮ ਕਰਦਾ ਉਹ ਕਹਿੰਦਾ ਹਮ ਕੀਆ ਹਮ ਕਰਾਂਗੇ ਖਮ ਮੂਰਖ ਗਵਾਰ पर जदों काम विगड़ जाए फिर दूजे ते दोष ते गुरु ग्रंथ साहिब कहिंदे ने ददा दोष ना देऊं किस है किसे दूजे ते दोष ना मड़ी दोष कर्मा आपने आ, जो मैं किया सो मैं पाया दोष ना दीजे अवर जना धन गुरु ग्रंथ साहिब सच्चे पातशाह कहन लगे दोष ना दीजे काहू लोग किसे दूजे लंघ दे जांदे ते दोष ना मर दे कहन लगे जो कमावन सोई भोग जो कुछ तू कमाया ओ तू भोग पर नाल इक जेड़ी कृपा कीती धन गुरु ग्रंथ साहिब दी बाणी ने कि ਉਹ ਕਰਮ ਕਰੀ ਜਿਹਦੇ ਨਾਲ ਸਾਈਂ ਦੇ ਘਰ ਵੀ ਸੁਰਖਰੂ ਹੋ ਸਕੇ ਤਾਂ ਹੀ ਬਾਬਾ ਫਰੀਦ ਸਾਹਿਬ ਨੂੰ ਇਹ ਅੰਮ੍ਰਿਤ ਬਚਨ ਕਹਿਣੇ ਪਏ ਕਹਿਣ ਲੱਗੇ ਫਰੀਦਾ ਜਿੰਨੀ ਕਮੀ ਨਾਹੀਂ ਗੁਣ ਜਿਸ ਕੰਮ ਕਰਨ ਦੇ ਨਾਲ ਤੇਰੇ ਪੱਲੇ ਕੁਝ ਪੈਣਾ ਨਹੀਂ ਤੇਰੇ ਅੰਦਰ ਨੂੰ ਕੋਈ ਲਾਭ ਨਹੀਂ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ ਤੇ ਕਹਿਣ ਲੱਗੇ ਮਤ ਸ਼ਰਮਿੰਦਾ ਥੀਵੀਂ ਸਾਈਂ ਦੇ ਦਰਬਾਰ ਕਿਤੇ ਕੰਮ ਕਰਕੇ ਸਾਈਂ ਦੀ ਦਰਗਾਹ ਵਿੱਚ ਸ਼ਰਮਸਾਰ ਨਾ ਹੋਣਾ ਪਏ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਜੁੜੇ ਗੁਰਸਿੱਖੋ ਭਾਈ ਲਹਿਣਾ ਜੀ ਹਜ਼ੂਰ ਦੇ ਚਰਨਾਂ ਵਿੱਚ ਆਏ ਨੇ ਉਹਨਾਂ ਨੂੰ ਕੇਵਲ ਇੱਕ ਬਾਬਾ ਜੀ ਦੀ ਪੌੜੀ ਸੁਣੀ ਆਸਾ ਦੀਵਾਰ ਦੀ ਤੇ ਆਪ ਨੂੰ ਪਤਾ ਗੁਰਮੁਖ ਭਾਈ ਸਾਹਿਬ ਬੈਠੇ ਨੇ ਕਿ ਵਾਰਾਂ ਜਿਹੜੀਆਂ ਨੇ ਉਹ ਕੇਵਲ ਪਹਿਲਾਂ ਪੌੜੀਆਂ ਦਾ ਰੂਪ ਸਨ ਤੇ ਵਾਰ ਜਦੋਂ ਵੀ ਉਚਾਰੀ ਜਾਂਦੀ ਉਹ ਪੌੜੀ ਦਾ ਰੂਪ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦੋ ਵਾਰਾਂ ਅਜੇ ਵੀ ਸਾਨੂੰ ਪੁਰਾਤਨ ਬਰਤਨ ਬੰਤਰ ਮਿਲੇਗੀ ਇੱਕ ਰਾਮਕਲੀ ਕੀ ਵਾਰ ਉਹਦੀਆਂ ਕੇਵਲ 8 ਪੌੜੀਆਂ ਨੇ ਤੇ ਦੂਸਰੀ ਬਸੰਤ ਕੀ ਵਾਰ ਮਹੱਲ 5 ਉਹਦੀਆਂ ਕੇਵਲ 3 ਪੌੜੀਆਂ ਨੇ ਪਹਿਲਾਂ ਕੇਵਲ ਵਾਰਾਂ ਜਿਹੜੀਆਂ ਨੇ ਇਹ ਪੌੜੀਆਂ ਰੂਪ ਸਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਉਹਨਾਂ ਨੇ ਪੌੜੀਆਂ ਦੇ ਨਾਲ ਮਿਲਦੇ ਜੁਲਦੇ ਸ਼ਲੋਕ ਅੰਕਿਤ ਕੀਤੇ ਇਹ ਕਾਰਨ ਕਿ ਜਿਹੜੇ ਸ਼ਲੋਕ ਬਚ ਗਏ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਸਰਲੇਖ ਅਖੀਰ ਤੇ ਦੇ ਦਿੱਤਾ ਸ਼ਲੋਕ 12 ਤੇ ਵਧੀਕ ਕਿ 12 ਤੋਂ ਵਧੇ ਹੋਏ ਜਿਹੜੇ ਸ਼ਲੋਕ ਨੇ ਇੱਥੇ ਦਰਜ ਕੀਤੇ ਪਰ ਇਹ ਸਾਈਂ ਦੀ ਮਰਜ਼ੀ ਹੈ ਕਿ ਰਾਮਕਲੀ ਕੀ ਵਾਰ ਨਾਲ ਸ਼ਲੋਕ ਕਿਉਂ ਨਹੀਂ ਤੇ ਬਸੰਤ ਕੀ ਵਾਰ ਨਾਲ ਕਿਉਂ ਨਹੀਂ ਇੱਥੇ ਕੋਈ ਸਾਡੇ ਕੋਲ ਉੱਤਰ ਨਹੀਂ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਬਾਣੀ ਪੜ੍ਹਨ ਲੱਗ ਪਏ ਸਨ ਬਾਣੀ ਲਿਖਣ ਲੱਗ ਪਏ ਸਨ ਸਿੱਖ ਤਵਾਰੀਖ ਨੇ ਸਭ ਤੋਂ ਪਹਿਲਾਂ ਬਾਣੀ ਦਾ ਲਿਖਾਰੀ ਗੁਰੂ ਨਾਨਕ ਸਾਹਿਬ ਦੇ ਬਚਨ ਲਿਖਣ ਵਾਲਾ ਭਾਈ ਮਨਸੁਖ ਨੂੰ ਮੰਨੇ ਤਵੱਜੋ ਦਿਆ ਜੇ ਕਰਮ ਕਰਨ ਤੋਂ ਪਹਿਲਾਂ ਸੋਚੀ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਸਿੱਖ ਭਾਈ ਜੋਧ ਜੋ ਪ੍ਰੇਮ ਵਿੱਚ ਭਿੱਜਾ ਗੁਰੂ ਕੀ ਬਾਣੀ ਵਿੱਚ ਰੰਗਿਆ ਹੋਇਆ ਉਹਦੇ ਮੁੱਖ ਤੋਂ ਕੇਵਲ ਇੱਕ ਪੌੜੀ ਸੁਣੀ ਸੀ ਭਾਈ ਲਹਿਣਾ ਜੀ ਨੇ ਤੇ ਮਨ ਦੇ ਅੰਦਰ ਇੰਨੀ ਵੱਡੀ ਤਬਦੀਲੀ ਆ ਗਈ ਮਨਾ ਕਿ ਆਪਣੀ ਜ਼ਿੰਦਗੀ ਵਿੱਚ ਉਹ ਕੰਮ ਕਰੀ ਜਿਹਦੇ ਨਾਲ ਸਾਈਂ ਦੇ ਘਰ ਵਿੱਚ ਤੈਨੂੰ ਕਿਤੇ ਨੀਵੀਂ ਨਾ ਪਾਣੀ ਪਏ ਪੌੜੀ ਕੀ ਸੀ ਜਿੱਤ ਸੇਵਿਆ ਸੁੱਖ ਪਾਈਐ ਕਰਮ ਕਰਨ ਲੱਗਿਆ ਸੋਚ ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਜਿਹਦੇ ਕਰਕੇ ਤੈਨੂੰ ਪਤਾ ਹੈ ਵੀ ਦੁੱਖ ਖੇਦ ਮੈਨੂੰ ਲੱਗਣਾ ਉਹ ਕਰਮ ਤੂੰ ਕਰਨਾ ਕਿਉਂ ਪਿਉ ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਜ਼ਰ ਨਿਹਾਲੀਐ ਜਦੋਂ ਤੂੰ ਕਰਮ ਕਰਨ ਲੱਗਾ ਇਹੋ ਜਿਹਾ ਮੰਦਾ ਕਰਮ ਨਾ ਕਰੀ ਲੰਮੀ ਨਜ਼ਰ ਨਾਲ ਤੱਕੀ ਲੰਮੀ ਨਜ਼ਰ ਦਾ ਭਾਵ ਹੀ ਇਹ ਵੇ ਕਿ ਕਰਮ ਕਰਦਿਆਂ ਮੈਂ ਸਮਝਣਾ ਕਿ ਅੱਜ ਜਿਹੜੀਆਂ 2 ਘੜੀਆਂ ਮੇਰੇ ਕੋਲ ਨੇ ਕੱਲ ਨੂੰ ਮੈਨੂੰ ਕਿੰਨੇ ਪੁੱਛਣਾ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖੋ ਜੇ ਗੁਰੂ ਨਾਨਕ ਸਾਹਿਬ ਕਹਿੰਦੇ ਪਏ ਨੇ ਕਿ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚੀ ਦੇ ਲੰਮੀ ਨਦਰ ਨਾ ਨਿਹਾਲੀਐ ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਚੇਤੇ ਰੱਖਿਓ ਜਿਉਂ ਸਾਹਿਬ ਨਾਲ ਨਾ ਹਾਰੀਐ ਦਾ ਅਰਥ ਹੈ ਪਾਸਾ ਢਾਲੀਐ ਜਦੋਂ ਚੌਪੜ ਖੇਡੀ ਜਾਂਦੀ ਏ ਤੇ ਉਦੋਂ ਪਾਸਾ ਢਾਲਣ ਦਾ ਜ਼ਿਕਰ ਉਹਦੇ ਵਿੱਚ ਆਉਂਦਾ ਕਹਿੰਦੇ ਨੇ ਜੇ ਜ਼ਿੰਦਗੀ ਦੀ ਬਾਜੀ ਜਿੱਤਣੀ ਚਾਹੁੰਦਾ ਤੇ ਇਹੋ ਜੀ ਬਾਜੀ ਖੇਡੀ, ਇਹੋ ਜਿਹਾ ਪਾਸਾ ਖੇਡੀ, ਇਹੋ ਜਿਹਾ ਪਾਸਾ ਢਾਲੀ ਕਿ ਸਾਰੀ ਜ਼ਿੰਦਗੀ ਕਦੀ ਸਾਹਿਬ ਨਾਲੋਂ ਤੇਰੀ ਪ੍ਰੀਤ ਟੁੱਟੇ ਨਾ। ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿ ਚਲਾਹੇ ਉੱਪਰ ਕਾਲੀਐ। ਕਹਿੰਦੇ ਨੇ ਕਰਮ ਕਰਦੇ ਸੋਚ ਇਹਦੇ ਵਿੱਚ ਤੈਨੂੰ ਲਾਹਾ ਕੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਅੰਮ੍ਰਿਤ ਬਚਨ ਅਸੀਂ ਰੋਜ਼ ਪੜ੍ਹਦੇ ਹਾਂ। ਸਾਹਿਬ ਗੁਰੂ ਦੇਵ ਨੇ ਬਚਨ ਕਹਿਣ ਲੱਗੇ ਜੇ ਅਸੀਂ ਪਰਿਵਾਰ ਵਿੱਚ ਵੀ ਰਹਿੰਦੇ ਹਾਂ ਨਾ ਇੱਕ ਗੱਲ ਚੇਤੇ ਰੱਖਿਓ ਪੂਰਬ ਦੇ ਸੰਬੰਧ ਨੇ ਤੇ ਆਪਾਂ ਉਹਨਾਂ ਨਾਲ ਇਕੱਠੇ ਹੋਏ ਬੈਠੇ ਹਾਂ। ਸੰਯੋਗ ਤੇ ਵਿਯੋਗ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਨੇ। ਸੰਯੋਗ ਕਰਕੇ ਹਮੇਸ਼ਾ ਮਿਲਨੇ ਆ ਤੇ ਵਿਯੋਗ ਕਰਕੇ ਵਿਛੋੜੇ ਪੈਂਦੇ ਨੇ। ਜੇ ਆਪਾਂ ਅੱਜ ਚਾਰ ਸਰੀਰ ਇਕੱਠੇ ਹੋਏ ਬੈਠੇ ਆ ਕਿਤੇ ਮਾਲਕ ਨੇ ਸੰਯੋਗ ਲਿਖਿਆ ਸੀ ਤੇ ਮਿਲੇ ਆ, ਤੇ ਜਿੱਦਣ ਵਿਯੋਗ ਵਿਛੋੜੇ ਦੀ ਖੇਡ ਹੋਣੀ ਹੈ ਉਦਣ ਸਭ ਨੇ ਵਿਛੜ ਜਾਣਾ। ਤਾਂ ਹੀ ਸਾਹਿਬ ਨੇ ਪਰਿਵਾਰ ਦੀ ਗੱਲ ਕਰਦਿਆਂ ਵੀ ਕਿਹਾ, ਕਹਿਣ ਲੱਗੇ ਮਾਤ ਪਿਤਾ ਬੰਤਾ ਸੁਤ ਬੰਧਤ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਯੋਗੀ ਅੰਤ ਹੈ ਕੋ ਨਾ ਸਹਾਈ। ਸੰਯੋਗ ਕਰਕੇ ਮਿਲੇ ਪਰ ਇਹ ਵੀ ਪਤਾ ਮੈਂ ਇਹਨਾਂ ਵਿੱਚ ਰਹਿਣਾ। ਸਾਹਿਬ ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ ਦੇਖ ਪਰਿਵਾਰ ਵਿੱਚ ਰਹਿੰਦਿਆਂ ਵੀ ਇਹੋ ਜਿਹਾ ਕੰਮ ਨਾ ਕਰ ਲਈ ਜਿਹੜਾ ਅਖੀਰ ਤੇ ਤੇਰੀ ਬਿਰਤੀ ਤੇਰਾ ਮੋਹ ਜਿਹੜਾ ਉਹ ਕਿਤੇ ਪਰਿਵਾਰ ਵਿੱਚ ਹੀ ਖਚਤ ਰਹਿ ਜਾਏ। ਵੇਖੋ ਪਿਆਰਿਓ ਸਾਰੀ ਜ਼ਿੰਦਗੀ ਜਿਹੋ ਜਿਹੇ ਫੁਰਨੇ ਅਸੀਂ ਬਣਾਵਾਂਗੇ ਉਹੋ ਜਿਹੇ ਸਾਡੇ ਸੰਸਕਾਰ ਉਹੋ ਜਿਹੇ ਸਾਡੇ ਅੰਦਰ ਦੀ ਬਿਰਤੀ ਬਣ ਜਾਣੀ। ਜੇ ਪਰਿਵਾਰ ਵਿੱਚ ਰਹਿੰਦਿਆਂ ਗੁਰੂ ਅਮਰਦਾਸ ਦਾ ਇਹ ਬਚਨ ਰੋਜ਼ ਪੜ੍ਹ ਲਈਏ, ਸਿਰਫ ਅਰਜ਼ ਕਰ ਰਿਹਾ ਕਿ ਕਰਮ ਉਹ ਕਰੀ ਜਿਹਦੇ ਨਾਲ ਕਿਤੇ ਸਾਈਂ ਦੀ ਦਰਗਾਹ ਵਿੱਚ ਨੀਵਾਂ ਨਾ ਪੈ ਜਾਏ। ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਉਧਰ ਪੌੜੀ ਪੜ੍ਹ ਕੇ ਦੇਖ ਲਓ ਜਿੱਤ ਸੇਵਿਆ ਸੁੱਖ ਪਾਈਐ। ਸਾਹਿਬ ਗੁਰੂ ਅਮਰਦਾਸ ਕਹਿੰਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰਾ ਨਾਲ ਹੈ, ਤੇਰੇ ਨਾਲ ਜਾਣਾ ਨਹੀਂ ਅੱਜ ਤੀਕਰਾ ਕਦੀ ਕਿਸੇ ਨਾਲ ਗਿਆ ਵੀ ਨਹੀਂ। ਕਹਿਣ ਲੱਗੇ ਚੱਲੇ ਨਾਹੀ ਤੇਰਾ ਨਾਲ ਹੈ, ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਏ। ਤੇ ਸ਼ਬਦ ਚਿੱਤ ਲਾਈਏ ਹੈ, ਰਹਿ ਜ਼ਰੂਰ ਪਰਿਵਾਰ ਦੇ ਅੰਦਰ ਪਰ ਇਸ ਤਰ੍ਹਾਂ ਰਹੀ ਜਿਵੇਂ ਇੱਕ ਮਹਿਮਾਨ ਰਾਤ ਰਹਿ ਕੇ ਤੁਰ ਗਏ। ਭਾਈ ਗੁਰਦਾਸ ਵਰਗੇ ਗੁਰਮੁਖ ਨੇ ਜਦੋਂ ਪ੍ਰਾਹੁਣੇ ਦਾ ਜ਼ਿਕਰ ਕੀਤਾ ਨਾ ਆਪਣੀਆਂ ਵਾਰਾਂ ਵਿੱਚ, ਬੜੇ ਕਮਾਲ ਦਾ ਉਹਨਾਂ ਨੇ ਇੱਕ ਬਚਨ ਕਿਹਾ। ਕਹਿੰਦੇ ਨੇ ਜਦੋਂ ਬੰਦਾ ਕਿਤੇ ਰਾਤ ਰਹਿੰਦਾ ਹੋਵੇ, ਇੱਕ ਪ੍ਰਾਹੁਣਾ ਮਾਨੋ ਇੱਕ ਮਨੁੱਖ ਨੇ ਮੰਜ਼ਿਲ ਕਿਸੇ ਤੇ ਜਾਣੀ ਤੇ ਉਹ ਰਸਤੇ ਵੀ ਤੁਰਿਆ ਜਾਂਦਾ ਤੇ ਸਰਾਂ ਆ ਗਈ, ਤੇ ਕਹਿੰਦੇ ਨੇ ਜੇਕਰ ਕੋਈ ਸਰਾਂ ਦੇ ਵਿੱਚ ਉਹ ਕਮਰਾ ਭਾਲਦਾ ਤੇ ਪਹਿਲਾਂ ਜਿਹੜੇ ਰਹਿੰਦੇ ਨੇ ਰੌਲਾ ਪਾ ਕੇ ਕਹਿਣ ਵੀ ਤੈਨੂੰ ਇਸ ਕਮਰੇ ਵਿੱਚ ਨਹੀਂ ਰਹਿਣ ਦੇਣਾ, ਤੇ ਕਹਿਣ ਲੱਗੇ ਸਿਆਣਾ ਜਿਹੜਾ ਯਾਤਰੀ ਉਹ ਕਦੀ ਝਗੜਦਾ ਨਹੀਂ। ਉਹ ਕਹਿੰਦਾ ਇੱਕ ਰਾਤ ਦੀ ਖਾਤਰ ਸਵੇਰੇ ਸੂਰਜ ਚੜ੍ਹਨਾ ਮੈਂ ਤੁਰ ਪੈਣਾ, ਮੇਰਾ ਇਹਨਾਂ ਨਾਲ ਤਲੁਕਾਤ ਕੀ, ਮੇਰਾ ਇਹਨਾਂ ਨਾਲ ਸੰਬੰਧ ਕੀ। ਉਹ ਰਾਤ ਰਿਹਾ ਸਰਾਂ ਵਿੱਚ ਕੱਟੀ ਰਾਤ ਤੇ ਸਵੇਰੇ ਸੂਰਜ ਚੜ੍ਹਿਆ ਆਪਣਾ ਰਾਹ ਪਕੜਿਆ। ਕਹਿਣ ਲੱਗੇ ਰਸਤੇ ਵਿੱਚ ਕਿਸੇ ਦੇ ਪੁੱਤਰ ਦਾ ਵਿਆਹ ਪਿਆ ਹੁੰਦਾ ਸੀ, ਵਾਜੇ ਵੱਜਣ ਲੋਕ ਭੰਗੜੇ ਪਾਉਣ ਤੇ ਇਹਨੇ ਵਿਆਹ ਨੂੰ ਤੱਕਿਆ ਜ਼ਰੂਰ ਏ। ਮੈਂ ਅਰਜ਼ ਕਰ ਰਿਹਾ ਸਾਹਿਬ, ਕਹਿਣ ਲੱਗੇ ਚਿੱਤ ਨਾ ਲਾਈ ਰਹੀ ਜ਼ਰੂਰ, ਸਰਾਂ ਵਿੱਚ ਇੱਕ ਰਾਹੀ ਰਿਹਾ ਪਰ ਉਹਦਾ ਚਿੱਤ ਨਹੀਂ ਕਿ ਮੈਂ ਇੱਥੋਂ ਤੱਕ ਕੇਵਲ ਸੀਮਤ ਹਾਂ। ਉਹਨੇ ਚਿੱਤ ਆਪਣਾ ਉਸ ਟਿਕਾਣੇ ਤੇ ਰੱਖਿਆ ਜਿਸ ਮੰਜ਼ਿਲ ਤੇ ਉਹਨੇ ਪਹੁੰਚਣਾ। ਤੇ ਮਨੁੱਖ ਦੀ ਇਹ ਬਿਰਤੀ ਏ, ਕਦੀ ਤੱਕੋ ਕਿ ਆਪਾਂ ਇੱਥੋਂ ਇੰਡੀਆ ਜਾਣਾ ਹੋਵੇ ਨਾ, ਸਿੱਧੀ ਜੀ ਉਦਾਹਰਣ ਏ, ਸਰੀਰ ਅਜੇ ਇੱਥੇ ਹੋਵੇਗਾ, ਟਿਕਟ ਖਰੀਦਦੇ ਹੋਵਾਂਗੇ, ਅਜੇ ਏਅਰਪੋਰਟ ਤੱਕ ਹੋਵਾਂਗੇ, ਪਰ ਅੰਦਰ ਵਾਲਾ ਚਿੱਤ ਜਿਹੜਾ ਉਹ ਆਪਣੇ ਘਰ ਦੀਆਂ ਗਲੀਆਂ ਆਪਣੇ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮੇਗਾ। ਕੀ ਕਾਰਨ? ਇਹਦਾ ਮਤਲਬ ਕਿ ਸਰੀਰ ਮੇਰਾ ਇੱਥੇ ਵੇ, ਚਿੱਤ ਮੇਰਾ ਉੱਥੇ ਵੇ ਜਿੱਥੇ ਮੇਰੀ ਮੰਜ਼ਿਲ ਹੈ। ਸਾਹਿਬ ਕਹਿੰਦੇ ਨੇ ਭਾਈ ਗੁਰਦਾਸ ਕਦੀ ਚਿੱਤ ਦੀ ਖੇਡ ਦੇਖਦਾ ਸਹੀ, ਰਾਤ ਰਿਹਾ ਸਰਾਂ ਵਿੱਚ ਚਿੱਤ ਨਹੀਂ ਲਾਇਆ, ਸਵੇਰੇ ਉੱਠਿਆ ਕਿਸੇ ਦਾ ਵਿਆਹ ਸੀ, ਬੱਚੇ ਦਾ ਭੰਗੜੇ ਪੈਣ ਵਾਜੇ ਵੱਜਣ ਵੇਖਿਆ ਜ਼ਰੂਰ ਪਰ ਚਿੱਤ ਨਹੀਂ ਲਾਇਆ। ਕਹਿਣ ਲੱਗੇ ਥੋੜਾ ਜਿਹਾ ਅਗਾਂਹ ਗਿਆ ਤੇ ਕਿਸੇ ਦੇ ਨੌਜਵਾਨ ਦੇ ਪੁੱਤਰ ਦੀ ਮੌਤ ਹੋਈ, ਉੱਥੇ ਵਹਿਣ ਪੈ ਪੈਂਦੇ ਨੇ ਤੇ ਉਹ ਢਾਹਾਂ ਮਾਰ ਕੇ ਰੋਇਆ ਨੀ। ਜੇ ਪੁੱਛਿਆ ਕਿਉਂ, ਉਹ ਕਹਿੰਦਾ ਰਸਤੇ ਵੀ ਤੁਰਿਆ ਜਾਣਾ, ਖੁਸ਼ੀ ਵੀ ਆਉਣੀ ਵੀ ਗਮੀ ਵੀ ਆਉਣੀ ਏ, ਜੇ ਮੈਂ ਇਹਨਾਂ ਨੂੰ ਦੇਖ ਕੇ ਨੱਚਣ ਤੇ ਰੋਣ ਲੱਗ ਪਿਆ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਸਕਣਾ, ਮੈਂ ਰਹਿਣਾ ਇਹਨਾਂ ਦੇ ਵਿੱਚ ਹੀ ਏ, ਨਿਕਲਣਾ ਇਹਨਾਂ ਵਿੱਚੋਂ ਹੀ ਏ, ਪਰ ਚਿੱਤ ਨਹੀਂ ਇਹਨਾਂ ਨੂੰ ਦੇਣਾ। ਸਹਿ ਭਾਈ ਗੁਰਦਾਸ ਕਹਿੰਦੇ ਨੇ ਫਿਰ ਉਹੀ ਮਨੁੱਖ ਮੰਜ਼ਿਲ ਤੇ ਪਹੁੰਚ ਗਿਆ। ਕਹਿੰਦੇ ਨੇ ਤੂੰ ਇੱਕ ਮੁਸਾਫਰ ਬਣ ਕੇ ਆਇਆ, ਪਤਾ ਨਹੀਂ ਕਿੰਨਾ ਕੁ ਸਫ਼ਰ ਆਪਾਂ ਪਿਛਾਂ ਕੀਤਾ, ਮੇਰਾ ਮਾਲਕ ਮੇਰ ਕਰੇ ਕਿਤੇ ਸਾਨੂੰ ਮੰਜ਼ਿਲ ਮਿਲ ਜਾਏ। ਇੱਕ ਵਾਰੀ ਅਰਜ਼ ਕੀਤੀ ਸੀ ਬਾਬੇ ਫਰੀਦ ਨੇ, ਜਿਹੜਾ ਬਚਨ ਕਿਹਾ ਨਾ ਕਿ ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਨ ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ। ਇੱਕ ਉਰਦੂ ਦਾ ਅਦੀਬ ਕਹਿੰਦਾ, ਕੁਛ ਰੋਤੇ ਮੈਂ ਕੱਟ ਗਈ, ਕੁਛ ਆਹੋ ਮੈਂ ਕੱਟ ਗਈ, ਕੁਛ ਸੋਤੇ ਮੈਂ ਕੱਟ ਗਈ, ਕੁਛ ਗੁਨਾਹੋ ਮੈਂ ਕੱਟ ਗਈ, ਮੰਜ਼ਿਲ ਪੇ ਜਾਣੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇ ਬਦਲਨੇ ਵਾਲੋ ਕੀ ਰਾਹੋਂ ਮੈਂ ਕੱਟ ਗਈ। ਜਿਹੜਾ ਰਸਤੇ ਬਦਲਦਾ ਰਿਹਾ ਉਹਨੂੰ ਮੰਜ਼ਿਲ ਕਿੱਥੇ ਮਿਲਣੀ। ਸਾਹਿਬ ਭਾਈ ਗੁਰਦਾਸ ਨੇ ਅੰਮ੍ਰਿਤ ਬਚਨ ਕਹਿ ਕਹਿਣ ਲੱਗੇ, ਤੂੰ ਇਹ ਮੁਸਾਫ਼ਰ, ਤੈਨੂੰ ਇੰਨਾ ਪਤਾ ਨਹੀਂ ਤੂੰ ਆਇਆ ਕਿੱਥੋਂ, ਮੈਂ ਕਦੀ ਬਾਬਾ ਨਾਨਕ ਜੀ ਦੇ ਬਚਨ ਪੜ੍ਹ ਲਿਆ ਕਰ ਸਵੇਰੇ ਉੱਠ ਦਿਆ ਕਿ ਕੱਤ ਕੀ ਮਾਈ ਬਾਪ ਕੱਤ ਕੇਰਾ ਕਿੱਦੂ ਥਾਉ ਹਮ ਆਏ, ਅਗਨ ਬਿੰਬ ਜਲ ਕੀ ਤਰਨ ਪਜੇ ਕਾਹੇ ਕੰਮ ਉਪਾਏ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਅਵਗਣ ਮੇਰੇ। ਫਿਰ ਕਦੀ ਪੁੱਛ ਸਾਹਿਬ ਸੱਚੇ ਪਾਤਸ਼ਾਹ ਤੋਂ ਕਹਿਣ ਲੱਗੇ ਕਿ ਤੇ ਰੁੱਖ ਬਿਰਗਾਮ ਚੀਨੇ, ਕਿੱਥੋਂ ਤੁਰ ਕੇ ਆਇਆ, ਤੇਰੀ ਮੰਜ਼ਿਲ ਕੀ ਏ। ਪਤਾ ਨੀ ਕਿੰਨੇ ਕੁ ਰੁੱਖਾਂ ਦੀ ਜੂਨ ਵਿੱਚ ਸੈਂਕੜੇ ਸੈਂਕੜੇ ਸਾਲ ਤੂੰ ਜੰਗਲ ਵਿੱਚ ਖਰੋਤਾ ਰਿਹਾ, ਤੂੰ ਉਹ ਵੀ ਸਬਰ ਕੀਤਾ। ਕਹਿਣ ਲੱਗੇ ਕੇਤੇ ਰੁੱਖ ਬੁਰਖਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾ ਕੁਲੀ ਮੈਂ ਆਏ, ਕੇਤੇ ਪੰਖ ਉਡਾਏ, ਤੇਰੀ ਮੰਜ਼ਿਲ ਕੀ ਹੈ। ਸਹਿਰ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਮੰਜ਼ਿਲ ਸਾਈਂ ਦੇ ਚਰਨਾਂ ਵਿੱਚ ਲੀਨ ਹੋਣਾ, ਜਿਹੜੀ ਅਰਜ਼ ਮੈਂ ਕਰ ਰਿਹਾ ਵਾਂ। ਭਾਈ ਸਾਹਿਬ ਕਹਿੰਦੇ ਨੇ ਸਫ਼ਰ ਵਿੱਚ ਰੱਬ ਨੇ ਪੁੱਤਰ ਵੀ ਦੇਣਾ ਹੈ, ਇਸਤਰੀ ਪਰਿਵਾਰ ਵੀ ਦੇਣਾ ਹੈ, ਪਰ ਇੱਕ ਗੱਲ ਚੇਤੇ ਰੱਖੀ ਵੀ ਮੇਰੇ ਸਾਥੀ ਨਹੀਂ, ਮੈਂ ਚਿੱਤ ਇਹਨਾਂ ਨਾਲ ਲਾਣਾ ਨਹੀਂ, ਇਹਨਾਂ ਦੇ ਵਿਆਹ ਇਹਨਾਂ ਦੀ ਖੁਸ਼ੀ ਗਮੀ ਵਿੱਚੋਂ ਲੰਘਣਾ ਜ਼ਰੂਰ ਏ, ਪਰ ਚਿੱਤ ਤੇਰਾ ਉੱਥੇ ਲੱਗਾ ਰਹਿ ਜਿਸ ਘਰ ਦੇ ਅੰਦਰ ਗਏ ਨੂੰ ਕਦੀ ਕਿਸੇ ਨੇ ਤੱਕਿਆ। ਸਾਹਿਬ ਗੁਰੂ ਕੇ ਪਿਆਰਿਓ ਕਦੀ ਤੱਕੋ ਮੇਰੇ ਸਾਹਿਬ ਦੇ ਸਿੱਖ ਇਹੋ ਜਿਹੇ ਜਿਨ੍ਹਾਂ ਦਾ ਚਿੱਤ ਸਾਈਂ ਦੇ ਚਰਨਾਂ ਵੀ ਜੁੜਿਆ। ਦਬਸਤਾਨੇ ਮਜ਼ਹਬ ਕਿਤਾਬ ਲਿਖੀ ਮੋਸਨ ਫਾਨੀ ਨੇ, ਬੜੇ ਵਿਦਵਾਨਾਂ ਨੇ ਜ਼ਿਕਰ ਕੀਤਾ, ਗੁਰੂ ਹਰਗੋਬਿੰਦ ਸਾਹਿਬ ਦਾ ਸਮਕਾਲੀ ਹੋਇਆ, ਇਹਨੇ ਇੱਕ ਸਿੱਖ ਦਾ ਜ਼ਿਕਰ ਕੀਤਾ ਤੇ ਕਮਾਲ ਕਰ ਦਿੱਤੀ। ਉਸ ਸਿੱਖ ਦੇ ਜੀਵਨ ਦਾ ਜ਼ਿਕਰ ਕਰਦੇ ਉਹ ਕਹਿੰਦਾ, ਜਿਹਨੇ ਆਪਣੀ ਮੰਜ਼ਿਲ ਗੁਰੂ ਨੂੰ ਰਿਝਾਣਾ ਬਣਾਇਆ ਕਿ ਮੈਂ ਕੇਵਲ ਗੁਰੂ ਦੇ ਚਰਨਾਂ ਵਿੱਚ ਜੁੜਨਾ, ਉਸ ਸਿੱਖ ਦਾ ਨਾਮ ਭਾਈ ਸਾਧ ਦੱਸਿਆ, ਕਾਬਲ ਦਾ ਰਹਿਣ ਵਾਲਾ ਸੀ। ਤੇ ਮੈਂ ਅਰਜ਼ ਕਰ ਰਿਹਾ ਸਟੇਜ ਤੇ ਮੈਂ ਵੀ ਕਹਿ ਲਾਂਗਾ ਸੁੱਖ ਹੈ, ਵਾਹਿਗੁਰੂ ਮਿਹਰ ਕਰੇ ਕਿਤੇ ਇਹੋ ਜਿਹੀ ਅਵਸਥਾ ਨਸੀਬ ਹੋ ਜਾਏ, ਚਿੱਤ ਗੁਰੂ ਦੇ ਚਰਨਾਂ ਵਿੱਚ ਜੁੜ ਜਾਏ। ਸਹਿਬ ਭਾਈ ਸਾਧ ਉਹਦੇ ਜੀਵਨ ਸੰਬੰਧੀ ਕਹਿੰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਗਿਆ, ਕਾਬਲ ਦੀ ਧਰਤੀ ਦਾ ਰਹਿਣ ਵਾਲਾ, ਕਿ ਤੂੰ ਦਸਵੰਦ ਦੀ ਮਾਇਆ ਲੈ ਤੇ ਕੀਮਤੀ ਘੋੜੇ ਖਰੀਦ ਕੇ ਲਿਆਉਣੇ ਨੇ ਇਰਾਕ ਦੀ ਧਰਤੀ ਤੋਂ ਅਰਬ ਵਿੱਚੋਂ। ਤੇ ਭਾਈ ਸਾਧ ਹੁਕਮ ਨਾ ਮੈਨੂੰ ਪੜਿਆ, ਨਮਸਕਾਰ ਕੀਤੀ ਤੇ ਦੂਜੇ ਦਿਨ ਸਵੇਰੇ ਤੁਰ ਪਿਆ। ਤੇ ਉਹ ਮੋਸਨ ਫਾਨੀ ਲਿਖਦਾ, ਕੇਵਲ ਉਹਨੇ ਅਜੇ ਇੱਕ ਪੜਾਅ ਕੀਤਾ ਸੀ ਤੇ ਘਰੋਂ ਸੁਨੇਹਾ ਪਹੁੰਚ ਗਿਆ। ਸਾਧ ਵਾਪਸ ਮੁੜਿਆ, ਪੁੱਛਿਆ ਕਿਉਂ, ਕਹਿਣ ਲੱਗਾ ਤੇਰਾ ਇੱਕੋ ਇੱਕ ਪੁੱਤਰ ਸੀ ਉਹ ਸਖ਼ਤ ਬਿਮਾਰ ਹੋ ਗਿਆ। ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ, ਪਤਾ ਨਹੀਂ ਉਹਨੇ ਬਚਣਾ ਕਿ ਨਹੀਂ। ਭਾਈ ਸਾਹਿਬ ਤੂੰ ਵਾਪਸ ਆ ਜਾ। ਤੇ ਕਹਿੰਦੇ ਨੇ ਪਹਿਲਾਂ ਸੁਣਿਆ ਫਿਰ ਇੱਕੋ ਦਮ ਗੰਭੀਰ ਹੋ ਗਿਆ ਤੇ ਫਿਰ ਕੁਝ ਸਮਾਂ ਚੁੱਪ ਕਰਕੇ ਬੋਲ ਕੇ ਕਹਿੰਦਾ, ਸੱਜਣੋ ਉਸ ਸਾਈ ਨੇ ਦਿੱਤਾ ਸੀ ਪੁੱਤਰ, ਉਸ ਮਾਲਕ ਦੀ ਰਜ਼ਾ ਉਹਨੇ ਦਿੱਤਾ, ਹੁਣ ਉਹਨੇ ਹੁਕਮ ਦਿੱਤਾ ਵੀ ਤੂੰ ਆ ਗੁਰੂ ਕੀ ਸੇਵਾ ਕਰਨੀ ਹੈ ਤੇ ਗੁਰੂ ਆਵਾਜ਼ ਮਾਰ ਕੇ ਸੇਵਾ ਕਦੀ ਕਦੀ ਬਖਸ਼ਦਾ ਹੁੰਦਾ ਹੈ, ਜੇ ਪੁੱਤਰ ਬਚ ਜਾਏ ਤੇ ਵਾਹ ਭਲਾ, ਜੇ ਨਾ ਬਚਿਆ ਤੇ ਲੱਕੜਾਂ ਘਰ ਪਈਆਂ ਨੇ ਉਹਦਾ ਸੰਸਕਾਰ ਕਰ ਦਿਓ ਤੇ ਸਾਈਂ ਦੇ ਭਾਣੇ ਨੂੰ ਮੰਨ ਲਿਆ ਜੇ। ਹੁਣ ਤੱਕੋ ਉਹਦੀ ਮੰਜ਼ਿਲ ਕੀ ਹੈ, ਪਰਿਵਾਰ ਘਰ ਹੈ ਪਰ ਚਿੱਤ ਉਹਦਾ ਗੁਰੂ ਕੇ ਚਰਨਾਂ ਵੀ ਜੁੜਿਆ ਤੇ ਹੋਇਆ ਐਸਾ ਗੁਰੂ ਕੀ ਦਰਗਾਹ ਵਿੱਚ ਗੁਰੂ ਕੇ ਘਰੋਂ ਕਬੂਲ ਹੋਇਆ। ਭਾਈ ਗੁਰਦਾਸ ਨੇ ਫਿਰ ਉੱਤੇ ਬਚਨ ਕਿਹਾ, ਕਹਿਣ ਲੱਗੇ ਬਾਟ ਬਟਾਊ ਰਾਤ ਸਰਾਈ ਵਸਿਆ। ਸਾਹਿਬ ਗੁਰੂ ਅਮਰਦਾਸ ਦਾ ਬਚਨ ਅਰਜ਼ ਕਰ ਰਿਹਾ ਵਾਂ ਕਿ ਇਹ ਕੁਟੰਬ ਤੂੰ ਜੇ ਦੇਖਦਾ ਵਾਲਾ, ਇਹਦੇ ਵਿੱਚ ਚਿੱਤ ਨਾ ਲਾਈ ਰਹੀ ਇਹਦੇ ਵਿੱਚ ਹੀ। ਸਾਹਿਬ ਭਾਈ ਗੁਰਦਾਸ ਕਹਿਣ ਲੱਗੇ ਬਾਟ ਬਟਾਊ ਰਾਤ ਸਰਾਈ ਵਸਿਆ, ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ। ਕਹਿਣ ਲੱਗੇ ਫਿਰ ਹੋਇਆ ਕਿ ਮੂਵੇ ਨਾ ਪੁੱਛੇ ਜ਼ਾਤ, ਵਿਆਹ ਨਾ ਹੱਸਿਆ। ਕਹਿਣ ਲੱਗੇ ਜੇ ਵਿਆਹ ਦੇਖਿਆ ਭੰਗੜਾ ਨਹੀਂ ਪਾਇਆ ਤੇ ਜੇ ਤੱਕਿਆ ਕੋਈ ਮਰ ਗਿਆ ਤੇ ਵੈਨ ਨਹੀਂ ਪਾਏ, ਕਿਉਂਕਿ ਰਿਹਾ ਵਿੱਚ ਚਿੱਤ ਉਹਨੇ ਉੱਥੇ ਜੋੜਿਆ ਜਿੱਥੇ ਪਹੁੰਚਣਾ। ਧੰਨ ਗੁਰੂ ਅਮਰਦਾਸ ਕਹਿਣ ਲੱਗੇ ਇਹ ਮਨ ਪਿਆਰਿਆ, तू सदा सच संभाले ए कुटंब तू जे देखदा चले नाही तेरे नाले साथ तेरा चले नाही तिस नाल क्यों चित लाइए ऐसा कम मूले ना कीचे जित अंत पछोताइए। फिर की कर्म करिए जी कहन लगे सतगुरु का उपदेश सुन तू होवे तेरे नाले कह नानक मन प्यारे तू सदा सच संभाले गुरु दा उपदेश तेरे नाल जाए। साहब गुरु अर्जुन देव जी ने अज पहला वचन कीता कहन लगे कत्तिक कर्म कमावणे कत्ते दे मखीने राही कृपा कर दे ने जेड़े कर्म तू कमाना पे दोष ना काहू जोग ए कीते कोई कमा दा दोष किसे होर ते ना दो दे जोग दा अर्थ सियाणियां ने इत्थे मिलाप नहीं कीता। कहन लगे तेनू गल शोभ दी नहीं चंगी नहीं लगदी दूजे नू दोष लाना कत्तक कर्म कमावणे दोष ना काहू जोग ते पुछया महाराज फिर दुखी क्यों वे ते धन गुरु अर्जन साहब कह लगे परमेश्वर ते भुलिया व्यापन सबे रोग। रोग उदो लगदे ने जदो साईं भुल जाए परमेश्वर भुल जाए ते भुल जाने ता सब तो वड्डा रोग। गुरु ग्रंथ साहब की बाणी विचों कुछ प्रमाण अर्ज करने चाहना इत्थे रोके के परमेश्वर ते भुलिया व्यापन सबे रोग। रोग गुरु ग्रंथ साहब ने वैसे ता बेअंत रोग ने मलाह राग पढ़ियो गुरु नानक साहब दा दो शब्द इकट्ठे ने भावे वह शब्द वैद नू मुखातब कह के उचारण किया पर उहदे विच रोगां दा ते दवाई दा जिक्र किया। कहिंदे जदो रब भुलदा ते रोग केड़े लगदे ने जे रोग लग जाण ते फिर उहनां दी निवृत्ति किवें। धन गुरु नानक साहब दा अमृत बचन ने उहनां ने चार रोग बड़े वड्डे गिणे ने उन्हां विचों सब तो पहला रोग है जिहदा टावे टावे मनुख नूं पता है। तन गुरु नानक साहब कहिंदे ने शरीर नूं रोग लगे सी कुरला उठने आ पर जिहड़ा कई जन्मां दा रोग लगा उहदी समझ ही किसे टावे टावे नूं पई। महाराज उह चार रोगां विच किहड़ा रोग साहब कहिण लगे सब तो पहला रोग इह लग गया जिद्दन साईं दा तेरे नालों विछोड़ा पै गया। सब तो पहला रोग विछोड़ा दूजा रोग विछड़ के जेड़ी तृष्णा तेरे अंदर नू चंबड़ी है तेरे अंदर नू संतोख नहीं ए तेरे अंदर दी भूख भी दूजा रोग ही। तीजा रोग मौत दा जमदूत दान ते चौथा रोग गुरु नानक साहब कहिंदे ने तन नू जेड़ा शरीर नू लग जाए। चार रोग गिणे हजूर कहन लगे दुख विछोड़ा एक दुख भूख परमेश्वर ते भुलिया व्यापन सबे रोग। फिर एक कला विछोड़े दा नहीं सारी रोग इकट्ठे हो गए। साहब कहन लगे दुख विछोड़ा सब तो पहला जेड़ा दुख है साईं दे चरणा विचों विछड़ जाना दुख विछोड़ा एक दुख भूख ते दूजा जेड़ा दुख है गुरमुखा ए भूख दा अर्थ ते तृष्णा जेड़े अंदर तेरा तृप्त कदी नहीं हुंदा तृष्णा दूजा तेनू रोग लगा दुख विछोड़ा एक दुख भूख एक दुख सख्त वार जमदूत ते तीसरा दुख प्यारिया जेड़ा आ ताकत वाला जमदूत है ये तेनू लगा एक दुख रोग लगा तन ताए चौथा रोग ओवे जेड़ा तेरे शरीर नू लग जाए। एक दुख रोग लगा तन ताए वैद ना भोला दारू लाए वैद ना भोला दारू लाए दर्द होवे दुख रहे शरीर ऐसा दारू लगे ना वीर मेरे सतगुरु ये रोग लग किवें गए की कारण सी। देखो असीं किसे सियाणे वैद कोल जाने आ ना वो कृपा करके जिथे रोग दसदा उत्थे फिर ये भी दसदा इस रोग दे लगन दा कारण की क्यों तेरे अंदर नू लग गया। पुछया दातार कृपा करो ये रोग किवें लगा साहब कहन लगे खसम विसार किए रस भोग परमेश्वर ते भुलिया व्यापन सबे रोग। खसम विसार किए रस भोग ता तन उठ खलोए रोग मन अंधे को मिले सजाए वैद ना भोले दारू लाए। कहने इस मन अन्ने नू सजा कोई मिलदी है जदों खसम नू साईं नू भुला दिता ते अंदर नू टिका किवें मिलने। सतगुरु कहिंदे ने परमेश्वर नू भुलना ही सब तो वड्डा रोग है जिहड़ा अंदर नू कदी टिकन नहीं देंदा ते सतगुरु सच्चे पातशाह जी कहन लगे कि जदों परमेश्वर भुल गया सारे रोग आ चंबड़े ने परमेश्वर ते भुलिया व्यापन सबे रोग। फिर अगला पुछया दादा ए रोग ऐस जन्म च खेड मुक जाएगी कहन लगे नहीं बेमुख होए राम ते लगन जन्म विजोग विजोग दर ते विछोड़ा ਜਦੋਂ ਸਾਈਂ ਦੇ ਚਰਨਾਂ ਤੋਂ ਬੇਮੁਖ ਹੋ ਗਿਆ ਤੇ ਪਿਆਰਿਆ ਇੱਕ ਜਨਮ ਵਿੱਚ ਰੋਗ ਨਹੀਂ ਮਿਟਨੇ, ਪਤਾ ਨਹੀਂ ਕਿੰਨੇ ਕੁ ਜਨਮ ਲੱਗ ਜਾਂਦੇ ਨੇ ਜਿਹੜੇ ਸਾਈਂ ਦੇ ਚਰਨਾਂ ਨਾਲ ਟੁੱਟ ਜਾਂਦੇ ਨੇ। ਪਿਆਰਿਓ, ਬੇਮੁਖਤਾ ਹੀ ਇੱਕ ਐਸੀ ਏ ਜਿਹੜੀ ਅੰਦਰ ਨੂੰ ਕਦੀ ਵੀ ਟਿਕਣ ਨਹੀਂ ਦੇ ਦਿੰਦੀ। ਸਾਹਿਬ ਕਹਿ ਰਹੇ ਨੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਕਈ ਜਨਮਾਂ ਦਾ ਵਿਛੋੜਾ, ਭੁੱਲਣਾ ਰੋਗ ਹੈ। ਤੇ ਜਦੋਂ ਬੇਮੁਖਤਾਈ ਆ ਗਈ ਭੁੱਲ ਕੇ ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਪਤਾ ਨਹੀਂ ਕਿੰਨੇ ਕੁ ਜਨਮ ਲੱਗ ਜਾਣਗੇ। ਕਦੀ ਦੇਖਿਓ ਸਤਿਕਾਰਯੋਗ ਭਾਈ ਸਾਹਿਬ ਭਾਈ ਮਹਾਂ ਸਿੰਘ ਜੀ, ਭਾਵੇਂ ਮੇਰੇ ਸਾਹਿਬ ਦੀ ਅਪਾਰ ਕਿਰਪਾ ਹੋਈ, ਅਸੀਂ ਅੱਜ ਕਹਿ ਜ਼ਰੂਰ ਦਿੰਦੇ ਹਾਂ ਕਦੀ ਜਦੋਂ ਇਹ ਗੱਲ ਚੱਲੇ ਉਹਨਾਂ ਗੁਰਮੁਖਾਂ ਦੀ, ਬੇਦਾਵਾ ਕਿੱਥੇ ਲਿਖਿਆ ਗਿਆ, ਕਿਵੇਂ ਲਿਖਿਆ ਗਿਆ, ਪਰ ਇਸ ਗੱਲ ਨਾਲ ਤਾਂ ਸਾਰੇ ਸਹਿਮਤ ਹਨ ਕਿ ਮੁਕਤਸਰ ਦੀ ਧਰਤੀ ਤੇ ਮੇਰੇ ਬਾਜਾਂ ਵਾਲੇ ਨੇ ਉਹ ਟੁਕੜੇ ਉਹ ਕਾਗਜ਼ ਨੂੰ ਪਾੜਿਆ ਸੀ, ਘਰ ਚਲੇ ਗਏ ਨੇ, ਪਰ ਅੰਦਰ ਨੂੰ ਟਿਕਾ ਹੈ। ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕਿਹਾ, ਕਹਿੰਦੇ ਜਦੋਂ ਸਿੱਖ ਗੁਰੂ ਦੇ ਚਰਨਾਂ ਵਿੱਚ ਜੁੜਦਾ ਹੈ ਨਾ, ਉਦੋਂ ਇਹਦਾ ਅੰਦਰ ਤੱਤ ਵੀ ਹੁੰਦਾ, ਉਦੋਂ ਇਹਦੇ ਅੰਦਰ ਰਸ ਵੀ ਹੁੰਦਾ, ਉਦੋਂ ਇਹਦੇ ਅੰਦਰ ਮਹਿਕ ਵੀ ਹੁੰਦੀ ਏ, ਵਾਹਿਗੁਰੂ ਮੇਰ ਕਰੇ ਉਦੋਂ ਇਹਦੇ ਅੰਦਰ ਖੇੜਾ ਵੀ ਹੁੰਦਾ। ਕਹਿੰਦੇ ਨੇ ਜਿਸ ਦਿਨ ਬੇਮੁਖਤਾਈ ਹੋ ਗਈ ਪਿਆਰਿਓ, ਉਸ ਦਿਨ ਨਾ ਰਸ ਰਹਿੰਦਾ, ਨਾ ਉਹਦੇ ਅੰਦਰ ਖੇੜਾ ਰਹਿੰਦਾ, ਨਾ ਉਹਦੇ ਅੰਦਰ ਖੁਸ਼ਬੂ ਰਹਿੰਦੀ। ਤੇ ਭਾਈ ਗੁਰਦਾਸ ਹੋਰਾਂ ਨੇ ਉਹਨਾਂ ਦੀ 34 ਵਾਰ ਦੀਆਂ ਕੁਝ ਪੌੜੀਆਂ ਪੜ੍ਹੀ, ਉਹ ਤਕਰੀਬਨ ਸਾਰੀਆਂ ਬੇਮੁਖਤਾਈ ਨਾਲ ਸੰਬੰਧਿਤ ਨੇ। ਬੇਮੁਖ ਹੋਏ ਰਾਮ ਤੇ ਭਾਈ ਸਾਹਿਬ ਕਹਿੰਦੇ ਨੇ ਮੱਖਣ ਲਿਆ ਬਰੋਲ ਕੇ ਛਾਹ ਛੁੱਟੜ ਹੋਈ। ਹੁਣ ਦੁੱਧ ਵਿੱਚ ਅਜੇ ਘਿਓ ਹੋਵੇ ਤੇ ਉਸ ਦੁੱਧ ਦੀ ਕੀਮਤ ਬੜੀ, ਤੇ ਭਾਈ ਸਾਹਿਬ ਕਹਿੰਦੇ ਨੇ ਜੇਕਰ ਉਸ ਦੁੱਧ ਤੋਂ ਰਿੜਕ ਕੇ ਕੋਈ ਮੱਖਣ ਨੂੰ ਬਰੋਲ ਲੈ, ਮੱਖਣ ਵੱਖ ਕਰ ਲੈ ਤੇ ਬਾਕੀ ਲੱਸੀ ਰਹਿ ਜਾਏਗੀ। ਪਿਆਰਿਓ, ਬੇਮੁਖਤਾਈ ਇੰਨਾ ਕੁ ਸਤਾਉਂਦੀ ਏ ਜਿਵੇਂ ਮੱਖਣ ਵੱਖ ਹੋ ਜਾਏ ਤੇ ਲੱਸੀ ਦੀ ਓਨੀ ਕੀਮਤ ਨਹੀਂ ਜਿੰਨੀ ਮੱਖਣ ਦੀ। ਭਾਈ ਸਾਹਿਬ ਦੇਖੋ ਕੁਝ ਉਦਾਹਰਣਾਂ ਦੇ ਕੇ ਅੰਦਰ ਦੀ ਗੱਲ ਕਰਦੇ ਨੇ ਕਿ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਸਾਹਿਬ ਭਾਈ ਗੁਰਦਾਸ ਕਹਿਣ ਲੱਗੇ ਮੱਖਣ ਲਿਆ ਬਰੋਲ ਕੇ ਛਾ ਛੁੱਟੜ ਹੋਈ, ਪੀੜ ਲਈ ਰਸ ਗੰਨਿਓ ਛਿਲ ਛਵੈ ਨਾ ਕੋਈ। ਗੰਨੇ ਵਿੱਚ ਰਸ ਸੀ ਤੇ ਮਾਲਕ ਨੇ ਸਾਂਭ ਕੇ ਰੱਖਿਆ, ਇਹਨੂੰ ਬੰਨ ਕੇ ਰੱਖਿਆ ਵੀ ਵੱਡਾ ਹੋਵੇ, ਪਲਰੇ ਖਾਦ ਦਿੱਤੀ ਪਾਣੀ ਪਾਇਆ ਤੇ ਜਿੱਦਣ ਉਹੀ ਗੰਨਾ ਪੀੜ ਕੇ ਵਿੱਚੋਂ ਰਸ ਨਿਕਲ ਗਿਆ, ਗੰਨੇ ਨੂੰ ਕਦੀ ਕਿਸੇ ਨੇ ਜੇ ਸਾੜਿਆ, ਜਿੱਦਣ ਰਸ ਨਿਕਲ ਜਾ ਉਦਣ ਉਹਦੇ ਛਿਲਕੇ ਨੂੰ ਅੱਗ ਵਿੱਚ ਫੂਕ ਦਿੱਤਾ। ਕਹਿਣ ਲੱਗੇ ਦਾਦਿਆ, ਬੇਮੁਖਤਾਈ ਕਰਕੇ ਅੰਦਰੋਂ ਤੇਰੀ ਰੂਹਾਨੀਅਤ ਦਾ ਤੱਤ ਚਲਾ ਗਿਆ, ਜਦੋਂ ਤੇਰੇ ਚਰਨਾਂ ਨਾਲੋਂ ਟੁੱਟਿਆ ਮਨੁੱਖ ਤੇ ਅੰਦਰੋਂ ਨਾਮ ਦਾ ਰਸ ਚਲਾ ਗਿਆ। ਮੱਖਣ ਲਿਆ ਬਰੋਲ ਕੇ ਛਾ ਛੁੱਟੜ ਹੋਈ, ਪੀੜ ਲਈ ਰਸ ਗੰਨਿਓ ਛਿਲ ਛੋਹੈ ਨਾ ਕੋਈ। ਕਹਿਣ ਲੱਗੇ ਰੰਗ ਮਜੀਠੋ ਨਿਕਲੇ ਅੱਡ ਲੈ ਨਾ ਸੋਈ, ਪਹਿਲਾਂ ਮਜੀਠ ਵਿੱਚ ਰੰਗੇ ਪਰ ਜਦੋਂ ਉਹਨੂੰ ਉਬਾਲ ਕੇ ਰੰਗ ਕੱਢ ਲਿਆ ਤੇ ਉਹਦੇ ਛਿਲਕੇ ਨੂੰ ਕੋਈ ਵੀ ਫਿਰ ਛੂੰਦਾ ਨਹੀਂ, ਉਹਦਾ ਅੱਧੀ ਕੌਡੀ ਮੁੱਲ ਨਹੀਂ ਪੈਂਦਾ। ਕਹਿੰਦੇ ਨੇ ਦਾਦਿਆ, ਤੇਰੇ ਤੋਂ ਬੇਮੁਖ ਹੋਇਆ, ਅੰਦਰ ਦਾ ਰੰਗ ਚਲਾ ਗਿਆ ਤੇ ਅੱਧੀ ਕੌਡੀ ਵੀ ਮੁੱਲ ਨਹੀਂ ਰਹਿ। ਰੰਗ ਮਜੀਠੋ ਨਿਕਲੇ ਅੱਡ ਲਹਿ ਨਾ ਸੋਈ, ਵਾਤ ਲਈ ਫੁਲਵਾੜੀਓ, ਫੁੱਲ ਬੜਾ ਸੋਹਣਾ ਪਰ ਜਦੋਂ ਉਹਦੇ ਵਿੱਚੋਂ ਅਰਕ ਕੱਢ ਲਿਆ, ਉਹਦੀ ਮਕਰੰਦ ਚੂਸ ਕੇ ਕੱਢ ਲਈ ਤੇ ਉਸੇ ਫੁੱਲ ਨੂੰ ਜਿਹਨੂੰ ਇੰਨਾ ਸਾਫ਼ ਕਰਕੇ ਰੱਖਿਆ ਸੀ, ਜਦੋਂ ਸੁਗੰਧੀ ਨਿਕਲੀ ਤੇ ਉਸੇ ਛਿਲਕੇ ਨੂੰ ਚੁੱਕ ਕੇ ਕੂੜੇ ਦੇ ਗੰਦਗੀ ਦੇ ਢੇਰ ਤੇ ਰੱਖ ਦਿੱਤਾ। ਕਹਿੰਦੇ ਤੇਰੇ ਤੋਂ ਬੇਮੁਖਤਾ ਕਿਤੇ ਉਹ ਤਾਂ ਨਹੀਂ ਕਿ ਅੰਦਰੋਂ ਮਕਰੰਦ ਕੋਈ ਚੂਸ ਲਵੇ। ਸਾਹਿਬ ਭਾਈ ਸਾਹਿਬ ਗੁਰਦਾਸ ਕਹਿਣ ਲੱਗੇ ਬਾਤ ਲਈ ਫੁਲਵਾੜੀਓ, ਅੱਡ ਲੈ ਨਾ ਸੋਈ, ਉਹਦੀ ਖੁਸ਼ਬੂ ਉਹਦੀ ਸੁਗੰਧੀ ਸਾਨੂੰ ਥਾਂ ਨਾ ਦਿੱਤਾ, ਉਹਦੇ ਕੋਲ ਸਾਨੂੰ ਕੋਈ ਪਿਆਰ ਨਾ ਮਿਲਿਆ। ਮੱਖਣ ਲਿਆ ਬਰੋਲ ਕੇ ਛਾ ਛੁੱਟੜ ਹੋਈ, ਪੀੜ ਲਈ ਰਸ ਗੰਨਿਓ ਛਿਲ ਛੋਵੈ ਨਾ ਕੋਈ। ਕਹਿਣ ਲੱਗੇ ਰੰਗ ਮਜੀਠੋ ਨਿਕਲੇ ਅੱਡ ਲੈ ਨਾ ਸੋਈ, ਵਾਸ ਲਈ ਫੁਲਵਾੜੀਓ। ਕਹਿਣ ਲੱਗੇ ਤਿਸ ਮਿਲੈ ਨਾ ਢੋਈ, ਕਾਇਆ ਹੰਸ ਵਿਛੁੰਨਿਆ ਤਿਸ ਕੋ ਨਾ ਸਥੋਈ। ਜਿੱਦਣ ਸਰੀਰ ਵਿੱਚੋਂ ਆਤਮਾ ਨਿਕਲ ਗਈ ਉਦਨ ਇਹਦਾ ਕੋਈ ਸਾਥੀ ਨਹੀਂ। ਭਾਈ ਸਾਹਿਬ ਕਹਿੰਦੇ ਮੇਰੇ ਸਾਈਆਂ, ਜਿੱਦਣ ਤੇਰੇ ਵੱਲੋਂ ਮੂੰਹ ਘੁਮਾ ਲਿਆ ਉਦਨ ਸਾਰੇ ਦੁਸ਼ਮਣ ਨੇ, ਉਦਨ ਕੋਈ ਵੀ ਸਾਥੀ ਨਹੀਂ। ਜਿਵੇਂ ਸਰੀਰ ਤੋਂ ਹੰਸ ਨਿਕਲੇ ਆਤਮਾ ਨਿਕਲੇ ਇਹਦਾ ਕੋਈ ਸਾਥੀ ਨਹੀਂ। ਕਾਇਆ ਹੰਸ ਵਿਛੁੰਨਿਆ ਤਿਸ ਕੋ ਨਾ ਸਥੋਈ। ਕਹਿਣ ਲੱਗੇ ਬੇਮੁਖ ਸੁੱਕੇ ਰੁੱਖ ਜਿਓ, ਜਿਹੜੇ ਬੇਮੁਖ ਹੋ ਗਏ ਨੇ ਗਿਆਨ ਦੀਆਂ ਗੱਲਾਂ ਕਰਨਗੇ ਪਰ ਅੰਦਰੋਂ ਬਿਲਕੁਲ ਸੁੱਕ ਚੁੱਕਾ। ਰੁੱਖ ਭਾਵੇਂ ਧਰਤੀ ਤੇ ਗੱਡਿਆ ਪਰ ਸੁੱਕਿਆ ਹੋਇਆ, ਅੰਦਰ ਉਹਦੇ ਰਸ ਨਹੀਂ। ਭਾਈ ਸਾਹਿਬ ਕਹਿਣ ਲੱਗੇ ਬੇਮੁਖ ਸੁੱਕੇ ਰੁੱਖ ਜਿਉਂ ਵੇਖੈ ਸਭ ਲੋਈ, ਸਾਰੇ ਲੋਕ ਦੇਖਦੇ ਨੇ ਅੰਦਰ ਟਿਕਾ ਨਹੀਂ। ਭਾਈ ਸਾਹਿਬ ਭਾਈ ਮਾਂ ਸ਼ੰਗੂਰੀ ਚਲੇ ਗਏ। ਪਰ ਪਿਆਰਿਓ ਅਖੀਰ ਤੇ ਜਦੋਂ ਗੁਰੂ ਕੇ ਚਰਨਾਂ ਵਿੱਚ ਆਏ ਤੇ ਇੱਕ ਵਿਦਵਾਨ ਨੇ ਬੜੇ ਸੋਹਣੇ ਬਚਨ ਕਹੇ। ਕੁਝ ਸਿੱਖ ਐਸੇ ਨੇ ਜਿਨ੍ਹਾਂ ਨੂੰ ਅਖੀਰਲੇ ਸਮੇਂ ਨਾਲ ਮੇਰੇ ਸਤਿਗੁਰੂ ਦੀ ਗੋਦ ਨਸੀਬ ਹੋਈ, ਬੜੇ ਕਰਨੀ ਵਾਲੇ ਸਨ। ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਮਰਦਾਨਾ ਜੀ, ਜਿਨ੍ਹਾਂ ਨੂੰ ਸਤਿਗੁਰੂ ਮਹਿਖਿਨ ਵਿੱਚੋਂ ਨਿਕਲ ਲੱਗਾ, ਜਿਹਨੂੰ ਮੇਰੇ ਸੱਚੇ ਪਾਤਸ਼ਾਹ ਦੀ ਗੋਦ ਨਸੀਬ ਹੋਈ। ਉਸ ਤੋਂ ਬਾਅਦ ਕਦੀ ਤੱਕੋ, ਫਿਰ ਸਿੱਖ ਆਉਂਦਾ ਸਤਿਕਾਰਯੋਗ ਭਾਈ ਮੋਹਨ ਤੇ ਭਾਈ ਗੋਪਾਲ ਜੀ। ਅੰਮ੍ਰਿਤਸਰ ਦੀ ਪਹਿਲੀ ਜੰਗ ਜਦੋਂ ਹੋਈ, ਇਹਨਾਂ ਦੋ ਸਿੱਖਾਂ ਦੇ ਜਿਹੜੇ ਪ੍ਰਾਣ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ ਵਿੱਚ ਨਿਕਲੇ ਸਨ। ਉਸ ਤੋਂ ਅੱਗੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੇ ਅੰਤਲੇ ਸਮੇਂ ਮੇਰਾ ਸੱਚਾ ਪਾਤਸ਼ਾਹ ਕੋਲ ਸੀ। ਉਸ ਤੋਂ ਅੱਗੇ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਪਣੇ ਪ੍ਰਾਣ ਤਿਆਗੇ। ਉਸ ਤੋਂ ਅੱਗੇ ਸੁਨਾਮ ਦੇ ਨੇੜੇ ਇੱਕ ਪਿੰਡ ਗੰਢਵਾ ਹੈ, ਉੱਥੇ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੈ। ਉੱਥੋਂ ਦਾ ਰਹਿਣ ਵਾਲਾ ਭਾਈ ਮੁਗਲੂ, ਛੇਵੇਂ ਪਾਤਸ਼ਾਹ ਜੀ ਦੇ ਵੇਲੇ ਉਹ ਪਹਿਲੀ ਜੰਗ ਵਿੱਚ ਲੜਿਆ ਸੀ ਤੇ ਜਦੋਂ ਜਿੱਤ ਕੇ ਆਏ ਸਰੀਰ ਤੇ ਫੱਤ ਲੱਗੇ। ਡਾਕਟਰ ਫੌਜਾ ਸਿੰਘ ਕਹਿੰਦੇ ਨੇ ਉਸ ਸਥਾਨ ਦੇ ਦਾਸ ਨੇ ਦਰਸ਼ਨ ਵੀ ਕੀਤੇ ਨੇ। ਕਹਿਣ ਲੱਗੇ, ਭਾਈ ਮੁਗਲੂ ਕੁਝ ਮੰਗ ਲੈ। ਹੱਥ ਜੋੜ ਕੇ ਕਹਿੰਦਾ ਕਿ ਗੁਰੂ ਹਰਗੋਬਿੰਦ ਸਾਹਿਬ, ਜੇ ਤਰੁੱਟੇ ਹੋ ਨਾ, ਇੱਕ ਕਿਰਪਾ ਕਰਿਓ, ਜਦੋਂ ਦੁਨੀਆਂ ਤੋਂ ਕੂਚ ਕਰਾਂ ਤੇ ਤੁਸੀਂ ਮੇਰੇ ਕੋਲ ਹੋਇਆ ਜੀ। ਮੰਗ ਕਿਹੋ ਜੀ ਮੰਗੀ? ਗੁਰੂ ਹਰਗੋਬਿੰਦ ਸਾਹਿਬ ਚੁੱਪ ਕਰ ਗਏ ਤੇ ਪਾਤਸ਼ਾਹ ਗਏ। ਤੇ ਜਦੋਂ ਸਾਹਿਬ ਸੱਚੇ ਪਾਤਸ਼ਾਹ ਪਹੁੰਚੇ ਤੇ ਭਾਈ ਮੁਗਲੂ ਦਾ ਅੰਤਲਾ ਸਮਾਂ ਗੁਰੂ ਤੇਗ ਬਹਾਦਰ ਜੀ ਦੀ ਗੋਦ ਵਿੱਚ ਆਇਆ ਸੀ। ਭਾਗਾਂ ਵਾਲਾ ਸਿੱਖ ਹੈ, ਅਰਜ਼ ਜਿਹੜੀ ਕਰ ਰਿਹਾ, ਗੁਰੂ ਜੀ ਤੇਰੇ ਚਰਨਾਂ ਤੋਂ ਵਿਛੜ ਜਾਣਾ ਅੰਦਰ ਨੂੰ ਧੂਪ ਆਉਂਦਾ ਹੈ। ਭਾਈ ਮਾਹ ਸਿੰਘ, ਕਿੰਨੇ ਕੁ ਭਾਗਾਂ ਵਾਲਾ ਹੈ, ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਏ ਨੇ, ਪਰ ਉਹਨਾਂ ਬੱਚਿਆਂ ਦੇ ਸਿਰ ਤੇ ਪਿਆਰ ਨਹੀਂ ਦਿੱਤਾ, ਉਹਨਾਂ ਦੇ ਤਨ ਤੇ ਬਸਤਰ ਨਹੀਂ ਪਾਇਆ। ਬਸ ਇੱਕੋ ਗੱਲ ਕਹੀ ਸੀ ਆਪਣੇ ਪੁੱਤਰ ਨੂੰ, ਕਹਿਣ ਲੱਗੇ, ਬੇਟਾ ਕਿ ਤੁਮੀ ਹੋ ਪੰਥ ਕੇ ਬੇੜੇ ਕੇ ਖਵਈਆ, ਪਰ ਭੇਟ ਕਲੋ ਤਾਂ ਕਿ ਧਰਮ ਕੀ ਚਲੇ ਲਈਆ। ਕਹਿੰਦੇ ਨੇ, ਬੇਟਾ ਤੁਮੀ ਹੋ ਬੇੜਾ ਬੇਟਾ ਇਸ ਧਰਮ ਦੀ ਬੇੜੀ ਨੂੰ ਕਿਨਾਰੇ ਲਾਉਣ ਵਾਲੇ, ਬੇਟਾ ਤੁਮੀ ਉਹ ਪੰਥ ਕੇ ਬੇੜੇ ਕੇ ਖਵਈਆ, ਸਰ ਵੇਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੈ ਦੇ ਕੇ ਤੁਮੀ ਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਖਤੇ ਹੈ ਖਲਦ ਮੇ ਬਈਆ। ਕਹਿਣ ਲੱਗੇ, ਬੇਟਾ ਹਰ ਬਾਪ ਦੀ ਇੱਕ ਇੱਛਾ ਹੁੰਦੀ, ਜਦੋਂ ਪੁੱਤਰ ਜਨਮਦਾ ਸੀ ਸ਼ੁਰੂ ਤੋਂ ਆਸ ਬੰਨੇ ਨੇ, ਮੇਰਾ ਪੁੱਤਰ ਡਾਕਟਰ, ਮੇਰਾ ਪੁੱਤਰ ਇੰਜੀਨੀਅਰ, ਮੇਰਾ ਪੁੱਤਰ ਜੱਜ ਬਣੇਗਾ। ਤੇ ਗੁਰੂ ਗੋਬਿੰਦ ਸਿੰਘ ਦੀ ਇਹ ਖਾਹਿਸ਼ ਕੀ? ਇੱਕੋ ਇੱਕ ਪੁੱਤਰ ਕੋਲ, ਦੋ ਚਲੇ ਗਏ ਜੀ ਮਾਂ ਨਾਲ, ਇੱਕ ਸ਼ਹੀਦ ਹੋ ਗਿਆ। ਕਹਿਣ ਲੱਗੇ, ਬੇਟਾ ਲੋ ਜਾਓ ਰਾਹ ਤਖਤੇ ਹੈ ਖਲਦ ਮੇ ਬਈਆ, ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਏ ਦੇਖੇ। ਪੁੱਤਰ ਮੇਰੀ ਇੱਛਾ ਸੀ ਤੂੰ ਤੇਗ ਚਲਾਏ ਤੇ ਮੈਂ ਤੱਕਾਂ, ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ, ਤੈਨੂੰ ਬਰਸ਼ੀ ਵੱਜੇ, ਮੇਰੀਆਂ ਅੱਖਾਂ ਤੈਨੂੰ ਦੇਖਦੀਆਂ ਹੋਣ। ਤਾਂ ਹੀ ਇੱਕ ਵਿਦਵਾਨ ਕਹਿੰਦਾ, ਆਖਦਾ, ਦਾਤਿਆ ਕਿ ਤੇਰੇ ਨਾਲ ਮੈਂ ਦਿਆ ਤਸ਼ਬੀਹ ਕਿਹਨੂੰ, ਕਿਹਦੇ ਬਰਾਬਰ ਤੈਨੂੰ ਕਹਿ ਦਿਆਂ ਵੀ ਲੋਕੋ ਗੁਰੂ ਗੋਬਿੰਦ ਸਿੰਘ ਇਹੋ ਜਿਹਾ ਜੇ। ਉਹ ਕਹਿੰਦਾ, ਤੇਰੇ ਨਾਲ ਮੈਂ ਦਿਆ ਤਸ਼ਬੀਹ ਕਿਹਨੂੰ, ਹਰ ਗੱਲ ਪਈ ਜਾਤ ਦੀ ਓਪਰੀਏ, ਢਾਕੇ ਤੇਗ ਨਹੀਂ ਪਿਤਾ ਦੀ ਪਸਲੀ, ਹਾਰ ਦੇ ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪਰੀ, ਤੇਰੇ ਨਾਲ ਮੁਕਾਬਲਾ ਕਿਸੇ ਦਾ ਨਹੀਂ। ਪਰ ਭਾਈ ਮਾਹ ਸਿੰਘ, ਉਹਨੂੰ ਵਿਛੋੜੇ ਨੇ ਤੜਫਾਇਆ ਹੈ, ਉਹਨੂੰ ਵਿਛੋੜੇ ਨੇ ਟਿਕਣ ਨਹੀਂ ਦਿੱਤਾ। ਤੇ ਜਦੋਂ ਅੰਤਲੇ ਸਮੇਂ ਗਏ, ਪ੍ਰਿੰਸੀਪਲ ਗੰਗਾ ਸਿੰਘ ਵਿਰੁੱਧ ਉਹ ਲਿਖਦੇ ਨੇ, ਕਹਿੰਦੇ ਨੇ, ਗੁਰੂ ਬਖਸ਼ਿੰਦ ਜੇ ਕੋਈ ਬੇਮੁਖ ਹੋਇਆ ਤੇ ਅਜੇ ਵੀ ਜੁੜ ਜਾਏ, ਤਾਂ ਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ, ਅਨੇਕ ਜੂਨੀ ਭਰਮ ਆਵੇ ਵੀਰ ਸਤਿਗੁਰੂ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਵੇਨ ਸਤਿਗੁਰੂ ਮੁਕਤ ਨਾ ਪਾਏ। ਕਹਿਣ ਲੱਗੇ, ਮਾਹ ਸਿੰਘ ਕਰਮ ਖੰਡ ਦਾ ਵਾਸੀ ਏ, ਤੇ ਕਰਮ ਖੰਡ ਤੋਂ ਅੱਗੇ ਤਾਂ ਸੱਚ ਖੰਡ। ਦੇਖੋ ਸਾਹਿਬ ਨੇ ਕਿਹੋ ਜਿਹੀ ਕਿਰਪਾ ਕੀਤੀ, ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ, ਪੰਜ ਖੰਡਾਂ ਦੇ ਤਿੰਨ ਪੌੜੀਆਂ, ਇੱਕ ਇੱਕ ਖੰਡ ਵੱਖਰਾ ਵੱਖਰਾ, ਧਰਮ ਖੰਡ ਦੀ ਵੱਖਰੀ ਪੌੜੀ ਹੈ, ਗਿਆਨ ਖੰਡ ਦੀ ਵੱਖਰੀ ਹੈ, ਸਰਮ ਖੰਡ ਦੀ ਵੱਖਰੀ। ਪਰ ਦੋ ਖੰਡ ਐਸੇ ਨੇ ਜਿਹੜੇ ਇੱਕੋ ਪੌੜੀ ਵਿੱਚ ਦਰਜ ਕੀਤੇ ਨੇ, ਕਰਮ ਖੰਡ ਤੇ ਸੱਚ ਖੰਡ, ਇਹ ਦੋ ਪੌੜੀਆਂ ਨੇ। ਕਰਮ ਖੰਡ ਵਿੱਚ ਪਹੁੰਚਿਆ ਹੋਇਆ ਸੱਚ ਖੰਡ ਦਾ ਵਾਸੀ ਹੈ, ਕਰਮ ਖੰਡ ਵਿੱਚ ਪਹੁੰਚਿਆ ਹੋਇਆ ਬਖਸ਼ਿਸ਼ ਨਾਲ ਨਿਵਾਜਿਆ ਹੋਇਆ। ਕਹਿਣ ਲੱਗੇ, ਕਰਮ ਖੰਡ ਵਿੱਚ ਪਹੁੰਚਿਆ ਤੇ ਕਰਮ ਖੰਡ ਵਿੱਚ ਸੂਰਮੇ ਜਾਂਦੇ ਨੇ, ਜਿੱਥੇ ਜੋਧ ਮਹਾਬਲ ਸੂਰ पर केड़े तिन मैं राम रहा भरपूर के सूरमिया तू कर्म खंड विच पहुंचया ते सच खंड क्यों नहीं। बस अखां खोल के इको गल कही सी उत्थे एक फटी लगी बुआ बंद नहीं सिर्फ एक तख्ती लगी उत्थे लिखिया तू साडा गुरु नहीं असी तेरे सिख नहीं। बस वो तख्ती नहीं मेरे अंदर नोगा जान दे सर सच्चे पातशाह कहिंदे ने देख बेमुख हो जाएगा विछोड़े कई जन्मां ते पै जाणगे पर किते जुड़ अंदरों साहब कह लगे जेड़ा बेमुख हो जाए प्रभु तो गुरु तो कई जन्म विछड़ गया बेमुख होए राम ते लगन जन्म विजोग ओनू को टिकांदा फिर धन गुरु ग्रंथ साहब सच्चे पातशाह कहिंदे ने सतगुरु ते जो मुंह फेरे ओ भरम दे ना टकन धर्म धरत आसमान ना झली विच विष्टा पै पचन सतगुरु ते जो मुंह फेरे मथे तिन काले आन दिन पाप कमाम दे जो ये जम जाले कहन लगे प्यारिया उन्हां दे अंदर कदी टिका नहीं बेमुख होए राम ते लगन जन्म विजोग ते साहब कहिंदे ने प्यारिया जदों अंतला समा आया ते जिन्हां दी खातर तू गुरु तो बेमुख है आ दुनिया दे रस भोगना प्यास है कि चार दिन खा पी लो मौजा मार लो किन्ने पुछना साहब कहन लगे खिनमें कौड़े होए गए जितड़े माया भोग जिन्हें भी माया दे भोग सन जिन्हें भी पदार्थ सन एक खिन दे विच कौड़े हो गए किमें कौड़े हो गए अज भी गुरमुखा नाल विचार करदे आ मूह कैम है सब कुछ पै सराहने पर अंदर खाण की ताकत कोई नहीं अंदरों हंसो डारी मार गए एक खिन लगा जिन्हां नूं मिठे करके खांदा सैं वो कौड़े हो गए वो तेरे वास्ते जहर हो गए ते साहब कहन लगे यही मिठा तेनू लै डुबा मिठे का अर्थ केवल यह ना समझिए कि जबान नाल लड्डू खा लै बर्फी खा लै वकारा नूं मिठे करके भोगना आ सतगुरु ने एक प्रमाण दिता है मांझ की वार विच हजूर कहिंदे जिमीदारे जिमीदारे का प्रमाण दिता कहन लगे गन्ना पैदा होया ना अखां कढ के बाहर निकलिया ते आपां सब नूं पता है भी गन्ना जिहड़ा है उहदियां अखां गुरु ग्रंथ साहिब दा बचन है वह अख जी बना के गंध तो बाहर निकलता कहन लगे जमदे ने अखां विखाणियां शुरू कर दित्तियां क्यों कि मैं सारी फसल नूं उच्चा वा कल मेरे विच मिठास भरनी सिर्फ समझण दा तरीका है ते गुरु ग्रंथ साहिब सच्चे पातशाह ने बड़े बचन ऐसे लाए ने जिहड़े साडे खास करके जिमीदारे नाल संबंधित ने। साहब धन गुरु नानक साहब कहते ने पहली गल अखां कढ के बाहर निकलिया मेरे वर्गा कोई नहीं थोड़ा जा वड्डा होया ते कहन लगे जेड़ा हंकार विच अखां कढे उहदे अंदर गंढा भी बज जांदियां थोड़ा जा गन्ना उच्चा उठिया ते ज्यों ज्यों उच्चा गया त्यों त्यों गंढा बजन लग्या ते जिथे गंढ होवे उत्थे रस नहीं सजूंदा सानूं सब नूं पता है कहन लगे थोड़ा जा होर उच्चा होया ते फिर इन्हें अपना कद काठ उच्चा करी गया मिठा भरिया गया आकर के सारी फसल विचों उच्चा खलो के कहना मेरे वर्गा कौन सिर्फ उदाहरण का एक पक्ष लेना साहब सच्चे पातशाह कह लगे फिर देख खिनमें कौड़े होए गए शुरू तो मिठे का मान किया अज जिमीदार आया उन्हें आंदिया सार पत्या नहीं ये पैरों से टोका मार के पैर कटे पत्या नहीं वढ़िया साहब कह लगे वढ़ के जदों जमीन से सटिया मिठे का मान फिर भी ना गया साहब कहते ने फिर उन्हें छान के दे टुकड़े किते टुकड़े करके गंढा बना के दिया पंडा बन के कोलू विच पीड़िया कोलू विच पीड़ के जड़ा छिलका सी ओदी बाली अग कह लगे तेरा मिठे तेरी मौत बन गया जिस दा तू मान करदा अखां कढ के ओ अग बन के तेनू फूकन लगा ही ते कड़ाए विच पाया जदों ओ परत के रस ते जदों आपां गुड़ बनदा देखने आ पेंडू जी उदाहरण कदे देखो छोटे छोटे बुलबुले निकलदे ने बाबा जी कहिंदे उन्हां विचों आवाज निकली ते गुड़ दे कड़ाए कोल खलो गया ते ओ जिहड़ियां अखां पहला दिखांदा सी हुण लगा जिवें गुड़ विचों अखां रो के दुख पईआं दसदियां ओ बुलबुला अख दी तरह लगदा है ना कहिण लगे कोल खलो गए आवाज आई कहिंदा ओ दीन दुनी दे मालका साहिब कहिण लगे बड़ा खुश है मिठे दा मालक है कहिंदा बस मेरी एक गल लोकां तक पहुंचा दी दुनिया दे लोको मैं जमदे ने मिठे दा मान कीता ते इन्ना दुख पाया कभी देखियो तुसी मिठे भोग भोग के किते अंतले समय तुहाडे वल नाल भी ना ये कुछ वापर जाए साहब ने उत्थे बचन किया कहन लगे वेख जे मिठा कटिया कट कुट बुद्ध बद्धा पाए वेख जे मिठा कटिया कट कुट बद्धा पाए खुंडा अंदर रख के देर सो मल सजाए रस कस कट्टर पाइया तपै तैविल लाए पीसो थोक संभालिया दिचै अग जलाए। साहब कहन लगे नानक मिठा पतरी है वेखो लोका आए। किनमें कौड़े खोए गए जितड़े माया भोग। हुण जदों विरतरले लैंदा कोई मेरा है तो कोई मेरा भला करे। जदों शरीर दे अंग जवाब दे जाण हुण कुछ खादा पिता तरले लैंदा कोई मेरा है। साहब कह लगे नहीं विच ना कोई कर सकै किस्त है रोवे रोज। हुण जिन्ना मर्जी रोज रोई जा कलपी जा कोई विचोला बन के तेनू नहीं उछड़ा सकता। जेड़ा तू सुख भोगया कर्म किते ने कर्म भोगदा रहा हुण फल उहदा तेरे लई तैयार है। विच ना कोई कर सकै किस्त है रोवे रोज। साहब कहन लगे कीता किछू ना होवई जो लिखिया किता किछु ना होवी लिखिया तुर संजोग। जो तुर दरगाह लिखिया गया हुण की कर सकदे लिखे नूं किवें मिटेगा। पर प्यारे एक रस्ता दस दिता जे हुण कदी तके होके कहिंदे बच सकदा है बड भागी मेरा प्रभ मिलै जिहदे तो विछड़िया किते गुरु कृपा करे गुरु मिल जाए ते वड्डियां भागां नाल फिर मिल जाए रब ता उतरै सब वियोग। जिहड़े विछोड़े दे वियोग दा अर्थ भी आपां इत्थे विछोड़ा करांगे जिहड़े विछोड़े दा दुख है प्यारिया इह तू बख्शिया जा सकदा जे साईं दे चरणा भी जुड़ जाए उतरै सब वियोग। साहिब कहिंदे ने फिर जदों गुरु मिल जाए ना फिर उहदे चरण पकड़ के कहीं नानक को प्रभ राख ले मेरे साहिब बंदी मोच दा अर्थ है बंधना तो खलासी दवाण वालिया। हे मेरे वाहिगुरु कृपा कर कर्म मेरे चंगे नहीं कर्म करके भी कदी ना कहे मैं कर्म चंगे किते। साहिब गुरु ग्रंथ साहिब कहिंदे ने केवल माड़े कर्म नहीं कि चंगे करके वज जांदे ने कर्म करत बंदे अहमेव। साहिब कहिंदे ने कर्म ता चंगा कीता दान करना कोई माड़ा कर्म थोड़ा। पर साहिब कहन लगे तीर्थ वर्त अर दान कर मन मैं धरै गुमान कर्म चंगा सी पर हंकार आ गया नानक नेफल जात ते ज्यों पुंचर इशनान तू कर्म की करने। साहिब कहन लगे बड़े कर्म कीते ने पाठ पढ़े और वेद विचारे निवल कुहंगम साधे पंच जना सो संग न छुटक्यो अधक अंग बुद्ध बांधे प्यारे इन बिद मिल न जाई मैं किए कर्म अनेका। हुण एक काम होर कर लै इन्हां नूं छुटकारा नहीं हार पर्यो स्वामी कै द्वारा दीजै बुद्ध विवेका। इत्थे ध्यान दे आज फिर दाता केड़ा कर्म करिए। साहब धन गुरु अर्जन साहब कहन लगे सारिया कमां तो श्रेष्ठ है हर कीर्त साध संगत है सिर कर्मण कै कर्मा कहो नानक तिस भयो प्राप्त जिस पुरब लिखे का लैण। सब तो श्रेष्ठ कर्म यही कि साईं दे चरणा विच चंगे कर्म करके भी कह मेरा कोई कम चंगा नहीं। आ भाई गुरदास दे बचन पढ़दे आ ना एक कबित विच उन्हें क्या कहन लगे जदों मैं अपने कमां वल झाती मारा मेरे दाता लोग कहिंदे ने माड़े कर्म करन वाले नूं नरक विच ढोई नहीं। जदों मैं कर्म विच झाती मारना ते मैं समझना हां पापियां नूं ते नरक मिल जाएगा पर गुरदास तेरे लिए तां नरकां विच भी थां नहीं। अपनी करनी कर नरक हूं ना पाऊं ठौर अपने कमां करके नरक वे थां नहीं तुमरो बिरद कर आसरो समार हूं। साहिब सच्चे पातशाह कहन लगे कि बड़भागी मेरा प्रभ मिले ता उतरै सब वियोग नानक को प्रभ राख ले मेरे वाहिगुरु मैनू रख लै ज्यों जानो त्यों राख हर प्रभ तेरिया केते गणो असंख अवगुण मेरिया जिमें पौंदे तू कृपा करके रख लै। साहिब कहन लगे फिर एक काम कर लै रखिया जा सकना कतक होवे साध संग बिन सह सब है सोच जिहड़ी चिंता तोखला तेनू लगै कत्ते दे महीने विच साध संगत करिया कर जुड़िया दे चरणा भी जुड़ फिर देख तेरी सोच तेरी चिंता सारी मिट जाएगी। जुड़े हुए कोल इन्नी कु ताकत है प्यारियो गुरु घर विच बड़ी रहमत जे ये कर्म भोगदा भी है ते नहीं भी भोगदा। वो आपां सुकेत मंडी वाले राजे दी साखी सारे पढ़ने एक सुपने विच जन्म कर दिता मेरे सच्चे पातशाह ने करना कतल सी किसे बंदे ने गुरु नानक साहिब दे वेले होनी उहनूं सूली सी पर संगत कर लग पिया मेरे साईं ने सूली नूं सूल भी तब्दील कर दिता। जदों गुरु के चरणा भी जुड़ेगा ना फिर रहमत करेगा तेरे ते पर गुरु बख्शिंद है वो तां ही उर्दू दा विद्वान कहिंदा हुण जे माड़े कर्म कीते ते भज ना जाई बड़ा बख्शिंदी तू जुड़ता सही। उन्हें गल के कह लगा क्यामत के रोज खुदा पूछेगा इन पाक दीनों से सिर्फ समझाने लई कहिंदा क्यामत के रोज खुदा पूछेगा इन पाक दीनों से तुमने गुनाह क्यों ना किए मैं बख्शिंद ना था। कह ਕਹਿਣ ਲੱਗੇ ਕਿ ਮੈਂ ਬਖਸ਼ਣ ਵਾਲਾ ਨਹੀਂ ਇਹਨਾਂ ਰਹਿਮਤਾਂ ਦਾ ਸਾਈਂ। ਤਾਂ ਹੀ ਸਾਹਿਬ ਕਹਿਣ ਲੱਗੇ ਜੋ ਪੈ ਹਮਨਾ ਪਾਪ ਕਰਨਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਕੁੰਤਾ। ਸਤਿਗੁਰੂ ਕਿਰਪਾ ਕਰੇ ਅੰਦਰੋਂ ਸ਼ਬਦ ਨਾਲ ਜੁੜ ਜਾਈਏ। ਇਹ ਬੜਾ ਬਖਸ਼ਿੰਦ ਦਾਤਾ ਜੀ, ਅਜੇ ਜੇ ਨਹੀਂ ਜੁੜੇ ਕਰੋ ਕਿਰਪਾ ਜੁੜ ਜਾਈਏ। ਇੱਕ ਦਿਨ ਤਨ ਬਿੜਸਣਾ, ਦਿਲ ਤਾਂ ਕੀ ਪਤਾ ਹੀ ਕੋਈ ਨਹੀਂ ਸਵਾਸ ਦਾ, ਪਰ ਜੇ ਜੁੜਾਂਗੇ ਸਤਿਗੁਰੂ ਮਿਹਰ ਕਰੇਗਾ। ਕੱਲ ਨੂੰ ਦਾਤੇ ਨੇ ਬਖਸ਼ਿਸ਼ ਕਰਨੀ ਹੈ ਜੁੜਿਆ ਹੋਇਆਂ ਦੀ। ਮੰਗਰ ਮਾਹੇ ਸੁਹੰਦੀਆਂ ਹਰਪੀਰ ਸਿੰਘ ਬੈਠੜੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।